ਤਾਰ ਕੀ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਪਾਦ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਪੁਚਾਰੀ ਦੋਏ ਕਰ ਜੋਰ ਕਰੋ ਚਰਨ ਪਰ ਜਾਂ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਤਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨਕਵਾਰ ਸਰਵ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮਾਗੋ ਕਿਸ਼ਤਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮਾਗੋ ਕਿਸ਼ਤਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸਭ ਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਪਿਆਲ ਅਖਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਭੀ ਹੁਨੀ ਘਟ ਭੀਤਰ ਦੇ ਮੁਰਾਰੀ ਜੀਓ ਜਨਮ ਮਰਨ ਕੋ ਇਹੋ ਜਗ ਬੱਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬੋੜਨ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬੋੜਨ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਮੂਹ ਸਾਧ ਸੰਗਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸ਼ਰਧਾ ਭਗਤੀ ਸਹਿਤ ਹਜ਼ੂਰ ਨੂੰ ਨਮਸਕਾਰ ਕਰਨ ਤੋਂ ਉਪਰੰਤ ਗਰੀਬ ਨਿਵਾਜ ਜੀ ਦੇ ਪਾਵਨ ਚਰਨਾਂ ਵਿੱਚ ਸੱਜ ਕੇ ਬਹੁਤ ਹੀ ਪਿਆਰ ਸਤਿਕਾਰ ਸਹਿਤ ਬਾਬਾ ਜੀ ਤੋਂ ਲੜੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਸੀ। ਉਪਰੰਤ ਕੁਝ ਸਮਾਂ ਹੋਰ ਆਪ ਜੀ ਨੇ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਵੇ। ਬਿਰਲੇ ਵਿਅਕਤੀ ਹਨ ਜੋ ਬਾਣੀ ਦੁਆਰਾ ਆਪਣੇ ਆਪ ਦੀ ਵਿਚਾਰ ਕਰਦੇ ਹਨ, ਕਿਉਂਕਿ ਬਾਣੀ ਵਿਚਾਰਵਾਨ ਮਹਾਂਪੁਰਖਾਂ ਦੀ ਇਹ ਬਖਸ਼ਿਸ਼ ਹੈ। ਇਹਦੇ ਦੁਆਰਾ ਅਸੀਂ ਆਪਣੇ ਆਪ ਦੀ ਵਿਚਾਰ ਕਰਨੀ ਹੈ ਕਿ ਗੁਰਬਾਣੀ ਦੀ ਵਿਚਾਰ ਦੇ ਮੁਤਾਬਕ ਅਸੀਂ ਕਿੱਥੇ ਕਿੱਥੇ ਹਾਂ ਔਰ ਕਿਹੜੀ ਜਗ੍ਹਾ ਗੁਰਬਾਣੀ ਤੋਂ ਪੱਖ ਉਲਟ ਹੈ। ਜਦੋਂ ਵਿਚਾਰ ਸੁਣ ਕੇ ਇਸ ਕਸਵੱਟੀ ਦੁਆਰਾ ਅਸੀਂ ਆਪਣੇ ਆਪ ਨੂੰ ਪਰਖ ਲਵਾਂਗੇ, ਨਿਰਖ ਲਵਾਂਗੇ, ਦੇਖ ਲਵਾਂਗੇ, ਫਿਰ ਵੀ ਸ਼ੌਕ ਜਾਗੇਗਾ ਕਿ ਅਸੀਂ ਜੋ ਪਵਿੱਤਰ ਗੁਣ ਹਨ ਉਹਨਾਂ ਨੂੰ ਵਧਾਈਏ, ਉਹ ਗੁਣਾਂ ਨੂੰ ਘਟਾਈਏ। ਜਦੋਂ ਫਿਰ ਉਹ ਗੁਣ ਘਟਾਉਣ ਵੱਲ ਧਿਆਨ ਚਲੇ ਗਿਆ, ਨਵੇਂ ਕਰਾਂਗੇ ਨਹੀਂ, ਪਿਛੜਿਆਂ ਨੂੰ ਬਾਣੀ ਦੀ ਬਰਕਤ ਨਾਲ ਦੂਰ ਕਰ ਦਿਆਂਗੇ, ਇੱਕ ਦਿਨ ਫਿਰ ਦਾ ਸ਼ੁੱਧ ਹੋ ਜਾਏਗਾ। ਜਿਹੜੀ ਚੀਜ਼ ਨੂੰ ਅਸੀਂ ਦੇਖਣਾ ਜਾਂ ਪ੍ਰਾਪਤ ਕਰਨਾ ਉਹਦੇ ਵਾਸਤੇ ਕੋਈ ਯਤਨ ਨਹੀਂ ਹੋਵੇਗਾ, ਕਿਉਂਕਿ ਉਹ ਚੀਜ਼ ਸਾਖਸ਼ਾਤ ਸਾਹਮਣੇ ਆ ਗਈ। ਉਹ ਸਿਰਫ ਜਿਹੜੇ ਅਵਰਣ ਸੀ, ਮਲ ਜਾਂ ਬਖਸ਼ੇਪ ਅਵਰਣ, ਜਿਹੜੀ ਪਾਪ ਕਰਮਾਂ ਦੀ ਮੈਲ ਸੀ, ਜਦੋਂ ਨਿਸ਼ਕਾਮ ਹੋ ਕੇ ਕਰਮ ਕਰਤ ਹੋ ਗਿਆ ਨਿਸ਼ਕਰਮ, ਇਸ ਵੈਸਨੋ ਕਾ ਨਿਰਮਲ ਤਰ ਹਿਰਦਾ ਵੀ ਸ਼ੁੱਧ ਹੋ ਗਿਆ। ਪਰ ਜਦੋਂ ਭਜਨ ਦੇ ਵਿੱਚ ਬਹਿੰਦਾ ਹੈ ਤੇ ਹਾਲੇ ਹਿਰਦੇ ਦੇ ਅੰਦਰ ਬਹੁਤ ਤਰ੍ਹਾਂ ਦੇ ਸੰਕਲਪ ਸਿਮਰਤੀਆਂ ਹੋਣ ਦੇ ਕਾਰਨ ਚੰਚਲਤਾ ਬਣਦੀ ਹੈ, ਟਕਾ ਨਹੀਂ ਹੁੰਦਾ, ਇਕਾਗਰਤਾ ਨਹੀਂ ਹੁੰਦੀ। ਉਹਦੇ ਵਾਸਤੇ ਫਿਰ ਸਾਨੂੰ ਧਿਆਨ ਸਾਧਨਾ ਕਰਨੀ ਪਏਗੀ। ਗੁਰੂ ਮਹਾਰਾਜ ਦੀ ਯਾਦ ਵਿੱਚ ਬੈਠ ਕੇ ਉਹਦੇ ਲਈ ਆਮ ਜਿਹੜੇ ਵਿਅਕਤੀ ਹੈ ਉਹਨਾਂ ਵਾਸਤੇ ਹੈ ਪ੍ਰਤੀਕ ਉਪਾਸ਼ਨਾ। ਭਾਵ ਪ੍ਰਤੀ ਇੱਕ ਦੇ ਵਿੱਚ ਇਸ਼ਟ ਗੁਰੂ ਭਾਵਨਾ ਸਥਾਪਨ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਲਈ ਕਾਫੀ ਲੰਬਾ ਸਮਾਂ ਧਿਆਨ ਵੀ ਕਰਨਾ ਅਤੇ ਜਪ ਜੋਗ ਵੀ ਕਰਨਾ, ਜਪ ਵੀ ਕਰਨਾ। ਇਹ ਪਹਿਲੀ ਗੱਲ ਤਾਂ ਅੰਮ੍ਰਿਤ ਵੇਲੇ ਦਾ ਉੱਠਣਾ, ਫਿਰ ਕਿਰਿਆ ਕਰਮ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਨੀਚੇ ਆਸਣ ਤੇ ਬੈਠਣਾ। ਆਸਣ ਬਹੁਤ ਤਰ੍ਹਾਂ ਦੇ ਹੈ ਜਿਹਦੇ ਵਿੱਚ ਤੁਸੀਂ ਸੁੱਖ ਨਾਲ ਬੈਠ ਸਕਦੇ ਹੋ। ਫਿਰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੇ ਕੁਝ ਸਮਾਂ, ਪਹਿਲਾਂ 5 ਮਿੰਟ, 10 ਮਿੰਟ, 15, ਅੱਧਾ ਘੰਟਾ, ਘੰਟਾ, ਜਿਉਂ ਜਿਉਂ ਤੁਹਾਡਾ ਮਨ ਜੰਮਦਾ ਜਾਏ ਤੇ ਫਿਰ ਸ਼ਬਦ ਦੀ ਕਮਾਈ ਕਰੋ। ਔਰ ਗੁਰੂ ਸਾਹਿਬ ਜੀ ਦਾ ਅੱਖਾਂ ਦੇ ਸਾਹਮਣੇ ਧਿਆਨ ਬਣਾਓ, ਉਸ ਧਿਆਨ ਨੂੰ ਮਨ ਵਿੱਚ ਇਕਾਗਰਤਾ ਪੈਦਾ ਕਰੋ। ਇਹ ਪ੍ਰਤੀਕ ਉਪਾਸ਼ਨਾ ਇੱਕ ਵਸਤੂ ਦੇ ਅੰਦਰ ਇਕਾਗਰ ਕਰਨ ਵਾਸਤੇ ਕੋਈ ਸਮੇਂ ਲਈ ਮਨ ਟਿਕਾਉਣਾ। ਇਹਦੇ ਚੋਂ ਗੁਰੂ ਸਾਹਿਬ ਦਾ ਚਿੱਤਰ ਵੀ ਹੋ ਸਕਦਾ, ਜੇ ਚਿੱਤਰ ਨਹੀਂ ਕਈ ਪ੍ਰੇਮੀ ਮੁਹਰੇ ਇੱਕ ਓਂਕਾਰ ਅੱਖਰ ਹੀ ਲਿਖ ਦਿੰਦੇ, ਕੋਈ ਟਾਰਗੇਟ ਨਿਸ਼ਾਨਾ ਬਣਾਉਣਾ, ਜਿਵੇਂ ਫੌਜ ਵਾਲੇ ਆ ਗੁਰਦਰੀ ਹੁੰਦੀ ਜਿੱਥੋਂ ਉਹ ਸਿੱਖਦੇ ਆ ਨਿਸ਼ਾਨਾ, ਫਿਰ ਜਦੋਂ ਪ੍ਰੈਕਟਿਸ ਹੋ ਜਾਂਦੀ ਉਹ ਟਿਕਾਣੇ ਦੀ ਗੋਲੀ ਲੱਗਦੀ, ਜਦੋਂ ਸਿੱਖ ਜਾਣ ਫਿਰ ਲੋੜ ਨਹੀਂ ਰਹਿੰਦੀ। ਇਸ ਤਰ੍ਹਾਂ ਪਹਿਲੀ ਅਵਸਥਾ ਵਿੱਚ ਇਹ ਲੋੜ ਪੈਂਦੀ ਹੈ, ਜਦੋਂ ਫਿਰ ਤੁਹਾਡਾ ਸ਼ਬਦ ਦਾ ਅਭਿਆਸ ਪਰਿਪੱਕ ਹੋ ਜਾਂਦਾ, ਇਹ ਅਹੰਗਰਾਇਆ ਪਾਸ਼ਨਾ ਬਣ ਜਾਂਦੀ ਹੈ। ਮੰਤਰੰਗ ਰਾਮ ਨਾਮ ਨਾਮੰਗ ਧਿਆਨਕ ਸਰਵਤਰ ਪੂਰਨ, ਸਾਰੇ ਵਿਆਪਕ ਸਰੂਪ ਚੇਤਨ ਬਰਾਟ ਰੂਪ ਦਾ ਧਿਆਨ, ਜਲੇ ਜਲੇ ਵਿੱਚ ਉਹਦੀ ਜੋਤੀ ਦਾ ਅਨੁਭਵ ਕਰਨਾ। ਤੇ ਸ਼ੁਰੂਆਤ ਹੁਣ ਬੱਚੇ ਨੂੰ ਪੜ੍ਹਾਉਂਦੇ ਹਾਂ, PhD ਦੀ ਪੁਸਤਕ ਇੱਕਦਮ ਨਹੀਂ ਫੜਾ ਸਕਦੇ, ਪਹਿਲਾਂ ਊੜਾ ਊਟ ਈਡੀਏਟ ਨਾਲ ਸ਼ਕਲ ਵੀ ਵਾਹੀ ਹੋਈ ਹੈ ਤੇ ਅੱਖਰ ਵੀ ਲਿਖਿਆ ਹੋਇਆ, ਨਾਲ ਬੁਲਾਉਂਦੇ ਵੀ ਹੈ ਲਿਖਾਉਂਦੇ ਵੀ ਹੈ। ਊੜਾ ਊਠ ਕਹਿਣ ਹਾਥੀ ਦੀ ਸ਼ਕਲ ਸਾਹਮਣੇ ਆ, ਉਹ ਹੈ ਕਲਪਤ, ਪਰ ਜਦੋਂ ਸਹੀ ਹਾਥੀ ਦੇਖੂਗਾ ਆਪਣੀ ਮਾਤਾ ਨੂੰ ਕਹੂਗਾ ਉਹ ਉੱਠ ਜਾ ਰਿਹਾ, ਉਹ ਹਾਥੀ ਜਾ ਰਿਹਾ, ਪਛਾਣ ਹੋ ਜਾਣਕਾਰੀ ਵੀ ਮਿਲੀ ਪਛਾਣਕਾਰੀ ਵੀ। ਇਸੇ ਤਰ੍ਹਾਂ ਪੜ੍ਹਾਈ ਉਹੀ ਹੈ, ਚਾਹੇ ਦੁਨਿਆਵੀ ਹੈ ਚਾਹੇ ਪਰਮਾਰਥੀ ਹੈ, ਪਹਿਲਾਂ ਸਬਕ ਸ਼ੁਰੂ ਇੱਥੋਂ ਹੀ ਹੁੰਦਾ। ਉਹੀ ਫਿਰ ਅਵਸਥਾ ਜਿਹੜੀ ਹੈ ਜਿਉਂ ਜਿਉਂ ਅਭਿਆਸ ਕਰਦਾ ਵੱਧਦੀ ਜਾਂਦੀ, ਤੇ ਤੱਤਾਂ ਦਾ ਜਾਪ ਹੈ ਧਰਤੀ ਦਾ ਤੱਤ ਉੱਪਰ ਉੱਠਣਾ, ਫਿਰ ਜਲ ਦਾ ਤੱਤ ਹੈ, ਹਵਨ ਦਾ ਤੱਤ ਹੈ, ਫਿਰ ਵਾਯੂ ਹੈ, ਇਸੇ ਤਰ੍ਹਾਂ ਫਿਰ ਆਕਾਸ਼ ਹੈ। ਤੇ ਇਹਨਾਂ ਦਾ ਸੰਬੰਧ ਸਾਡੇ ਚੱਕਰਾਂ ਨਾਲ ਵੀ ਹੈ। ਇਸੇ ਤਰ੍ਹਾਂ ਜੋ ਬ੍ਰਹਮ ਦਾ ਤੱਤ ਹੈ ਇਹ ਦਸਮ ਦੁਆਰ ਵਿੱਚ ਜਾ ਕੇ, ਕਿਉਂਕਿ ਜਿਹੜਾ ਬ੍ਰਹਮ ਆ ਉਹ ਪੰਜਾਂ ਤੱਤਾਂ ਤਿੰਨਾਂ ਗੁਣਾਂ ਤੋਂ ਉੱਪਰ ਹੈ। ਧਰਤੀ ਹੈ, ਇਸ ਤੱਤ ਤੋਂ ਮਨ ਕੱਢਣਾ ਬੜਾ ਔਖਾ, ਇਹ ਗੰਧ ਹੈ। ਫਿਰ ਪਾਣੀ ਦਾ ਰਸ ਹੈ, ਰਸ ਵਿੱਚ ਵੀ ਮਨ ਹੈ। ਅੱਗ ਦਾ ਰੂਪ ਹੈ, ਰੂਪ ਦੇਖਣ ਨੂੰ ਵੀ ਚਾਹੁੰਦਾ, ਮਨ ਚੰਚਲ ਵੀ ਕਰਦੇ ਆ, ਰੂਪ ਵਿਕਾਰ ਵੀ ਪੈਦਾ ਕਰਦੇ। ਫਿਰ ਸਫਾਰਿਸ਼ ਹਵਾ ਦਾ ਤੱਤ ਹੈ, ਤੇ ਇਸੇ ਤਰ੍ਹਾਂ ਇਸ ਤੋਂ ਅੱਗੇ ਸ਼ਬਦ ਹੈ। ਸ਼ਬਦ ਦੇ ਉੱਪਰ ਫਿਰ ਬ੍ਰਹਮ ਹੈ, ਕਿਉਂਕਿ ਸ਼ਬਦ ਨੂੰ ਬੋਲਣ ਵਾਲਾ ਵੀ ਕੋਈ ਹੈ। ਗੱਜ ਕੇ ਬੋਲੋ, ਗੁਰਬਾਣੀ ਸ਼ਬਦ ਹੈ, ਸ਼ਬਦ ਦੇ ਪਿੱਛੇ ਸਾਖੀ ਖੜੇ। ਕਿਹਦਾ ਸ਼ਬਦ ਹੈ, ਕੌਣ ਸ਼ਬਦ ਬੋਲਣ ਵਾਲਾ, ਕੌਣ ਇਸ ਸ਼ਬਦ ਨੂੰ ਕਹਿ ਰਿਹਾ ਜਿਹਦੇ ਪਿੱਛੇ ਸਾਖੀ ਖੜੇ। ਜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ੍ਰੀ ਰਾਗ ਮਹਲਾ ਪਹਿਲਾ, ਪਿੱਛੇ ਗੁਰੂ ਨਾਨਕ ਪਾਤਸ਼ਾਹ ਖੜੇ, ਦੂਸਰੇ ਦਾ ਮਹਲਾ ਦੂਸਰੇ ਖੜੇ। ਇਸੇ ਤਰ੍ਹਾਂ ਭਗਤ ਹੈ ਇਹ ਜਾਣ, ਕਿਉਂਕਿ ਸ਼ਬਦ ਦੇ ਜਾਪ ਤੋਂ ਬਾਅਦ ਜਦੋਂ ਤੁਹਾਡੇ ਮੂਹਰੇ ਕੋਈ ਪ੍ਰਗਟ ਹੋਵੇਗਾ, ਜਿਹਦਾ ਸ਼ਬਦ ਹੈ ਉਹੀ ਪ੍ਰਗਟ ਹੋਵੇਗਾ। ਮਿਸਾਲ ਦੇ ਤੌਰ ਤੇ ਹੁਣ ਵਿਅਕਤੀਗਤ ਸੰਗਤ ਚੋਂ ਆਪਾਂ ਕਿਸੇ ਦਾ ਨਾਮ ਲਈਏ, ਫਲਾਨਾ ਸਿੰਘ ਜੀ, ਉਹ ਨਾਮ ਦੇ ਪਿੱਛੇ ਕੋਈ ਵਿਅਕਤੀ ਖੜਾ, ਉਹ ਆਵੇਗਾ ਸਾਹਮਣੇ। ਇਸੇ ਤਰ੍ਹਾਂ ਜਿਹੜੇ ਗੁਰਬਾਣੀ ਦੇ ਸ਼ਬਦ ਆ, ਇਹਨਾਂ ਦੇ ਪਿੱਛੇ ਵੀ ਉਹ ਮਹਾਨ ਸ਼ਖਸੀਅਤਾਂ ਹਨ ਜਿਨ੍ਹਾਂ ਦੁਆਰਾ ਇਹ ਸ਼ਬਦ ਸਾਡੇ ਤੱਕ ਪ੍ਰਗਟ ਹੋਇਆ। ਗੱਜ ਕੇ ਬੋਲੋ ਸਤਿਨਾਮ। ਸਾਡੇ ਤੀ ਸ਼ਬਦ ਕਿਸੇ ਮਾਧਿਅਮ ਰਾਹੀਂ ਆਇਆ, ਆਪਣੇ ਆਪ ਨਹੀਂ ਆਇਆ। ਹੁਣ ਇਹ ਸਾਡਾ ਸਰੀਰ ਹੈ, ਇਹ ਇਸ ਲੋਕ ਵਿੱਚ ਆਪਣੇ ਆਪ ਆਇਆ ਹੈ, ਇਹ ਮਾਤਾ ਪਿਤਾ ਦੇ ਮਾਧਿਅਮ ਦੁਆਰਾ ਆਇਆ। ਡਾਇਰੈਕਟ ਤਾਂ ਕੋਈ ਛਤਰੀ ਲਾ ਕੇ ਆਕਾਸ਼ ਤੋਂ ਨਹੀਂ ਉਤਰਿਆ। ਮਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਏ। ਸੋ ਜਿਵੇਂ ਮਾਤਾ ਪਿਤਾ ਦੇ ਮਾਧਿਅਮ ਦੁਆਰਾ ਇਹ ਸਾਡਾ ਸਰੀਰ ਦੁਨੀਆਂ ਤੇ ਆਇਆ, ਇਸੇ ਤਰ੍ਹਾਂ ਜਿਹੜਾ ਸ਼ਬਦ ਆ ਇਹਦੇ ਆਉਣ ਦਾ ਵੀ ਸਾਧਨ ਹੈ। ਦਸਾਂ ਗੁਰੂਆਂ ਦੁਆਰਾ ਗੁਰਬਾਣੀ ਜਿਹੜੀ ਹੈ ਸਾਡੇ ਤੱਕ ਆਈ ਹੈ, ਔਰ ਉਹਨਾਂ ਦੁਆਰਾ ਹੀ ਇਹਦਾ ਭਾਵ ਪ੍ਰਗਟ ਹੋਇਆ। ਕਿਉਂਕਿ ਜਿਸ ਨੇ ਸ਼ਬਦ ਦਾ ਉਚਾਰਨ ਕੀਤਾ, ਇਹਦਾ ਅਸਲੀ ਭਾਵ ਉਹ ਹੀ ਪ੍ਰਗਟ ਕਰ ਸਕਦਾ। ਉਹਨਾਂ ਨੇ ਕਿਰਪਾ ਕੀਤੀ, ਉਹ ਪਰੰਪਰਾਗਤ ਫਿਰ ਮਹਾਂਪੁਰਖਾਂ ਦੀਆਂ ਟਕਸਾਲਾਂ ਚੱਲਦੀਆਂ ਰਹੀਆਂ, ਉਹ ਸੀਨੇ ਪਸੀਨੇ ਭਾਵ ਆਏ, ਕੁਝ ਵਿਸਮਰਤ ਵੀ ਹੋਏ, ਕੁਝ ਨਵੇਂ ਵੀ ਰਲ ਗਏ। ਗੱਜ ਕੇ ਬੋਲੋ। ਕਿਉਂ ਜਦੋਂ ਲੰਮਾ ਸਮਾਂ ਹੋ ਜਾਂਦਾ ਤੇ ਜੇ ਪੂਰਨ ਗਿਆਨਵਾਨ ਪੁਰਖ ਨਾ ਹੋਣ, ਉਹਨਾਂ ਚੋਂ ਕੋਈ ਗਹਿਰੇ ਤੱਤ ਲੋਪ ਵੀ ਹੋ ਸਕਦੇ ਹੈ, ਕੋਈ ਕਮਜ਼ੋਰੀ ਵਾਲੇ ਪੱਖ ਰਲ ਵੀ ਸਕਦੇ ਹੈ। ਇਹਦੇ ਨਾਲ ਜਿਹੜੀ ਗੁਰੂ ਦੇ ਸ਼ਬਦ ਦੀ ਮਹਾਨਤਾ ਉਹਦੇ ਵਿੱਚ ਕਮੀ ਨਹੀਂ, ਉਹ ਸਿਰਫ ਉਸ ਵਕਤੇ ਦੀ ਹੋ ਸਕਦੀ ਹੈ। ਗੱਜ ਕੇ ਬੋਲੋ। ਸੋ ਇਸ ਵਾਸਤੇ ਹੁਣ ਗੁਰਬਾਣੀ ਦੁਆਰਾ ਅਸੀਂ ਆਪਣੇ ਆਪ ਦੀ ਵਿਚਾਰ ਕਰਨੀ ਹੈ, ਕਿਉਂ ਗੁਰਬਾਣੀ ਦੇ ਉੱਤੇ ਤਾਂ ਕੋਈ ਵਿਚਾਰ ਹੈ ਹੀ ਨਹੀਂ। ਇਹ ਤਾਂ ਉਹਨਾਂ ਲੋਕਾਂ ਦੀ ਬਾਣੀ ਹੈ ਜਿਨ੍ਹਾਂ ਤੋਂ ਸਾਰੀਆਂ ਵਿਚਾਰਾਂ ਉਤਪੰਨ ਹੁੰਦੀਆਂ। ਹਾਂ, ਜਿੱਥੇ ਅਰਥਾਂ ਦਾ ਮਹਿੰਗਾ ਭਾਵ ਹੈ ਉਹਨੂੰ ਸਮਝਣ ਦੀ ਲੋੜ ਹੈ, ਬਾਕੀ ਇਹਦੇ ਦੁਆਰਾ ਅਸੀਂ ਆਪਣੇ ਆਪ ਦੀ ਵਿਚਾਰ ਕਰਨੀ ਹੈ। ਹੁਣ ਗੁਰਬਾਣੀ ਵਿੱਚ ਦੱਸਿਆ ਕਿ ਇਨਸਾਨ ਦੇ ਅੰਦਰ ਪੰਜ ਵਕਾਰ ਹੈ, ਇਹਦੇ ਅੰਦਰ ਹੋਰ ਵੀ ਬਹੁਤ ਸਾਰੇ ਔਗਣ ਆ, ਤੇ ਇਹ ਅਸੀਂ ਗੰਭੀਰਤਾ ਨਾਲ ਦੇਖਣਾ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਔਗਣ ਬਾਰੇ ਜੀਵਨ ਪੂਰਾ ਨੌਲੇਜ ਹੁੰਦਾ, ਜਾਂ ਕਿਤੇ ਉਹਨਾਂ ਗੁਪਤ ਤੌਰ ਤੇ ਵੀ ਕੋਈ ਪਾਪ ਕੀਤਾ ਜਿਹਦਾ ਆਮ ਨਾ ਪਤਾ ਹੋਵੇ, ਉਹਨੂੰ ਉਹ ਵੀ ਪਤਾ ਹੁੰਦਾ, ਔਰ ਕਿਹੜੇ ਕਿਹੜੇ ਦੋਸ਼ ਹੈ ਜ਼ਿੰਦਗੀ ਚ, ਕਿੱਥੇ ਕਿੱਥੇ ਮੈਂ ਗਲਤੀ ਕੀਤੀ ਹੈ, ਉਸ ਗਲਤੀ ਦੀ ਨਿਵਿਰਤੀ ਵਾਸਤੇ ਮੈਂ ਕੀ ਕੀਤਾ, ਜੇ ਨਹੀਂ ਕੀਤਾ। ਗੁੜ ਦਾ ਬੀਜ ਹੈ ਤੇ ਬੜਾ ਸੂਖਸ਼ਮ, ਪਰ ਜਦੋਂ ਜੰਮਿਆ ਤੇ ਉਹਦਾ ਬੜਾ ਬੁਰਾ ਰੂਪ ਬਣ ਜਾਣਾ, ਉਹਨੂੰ ਬੜਾ ਨੁਕਸਾਨ ਕਰਨਾ। ਇਸ ਤਰ੍ਹਾਂ ਬੁਰਾਈ ਦੇ ਜਿਹੜੇ ਬੀਜ ਆ ਉਹਨਾਂ ਦੀ ਨਿਵਿਰਤੀ ਵਾਸਤੇ ਨਿਰਬੀਜ ਸਮਾਧੀ ਹੈ, ਜਿੱਥੇ ਜਾ ਕੇ ਕੋਈ ਸੰਕਲਪ ਨਹੀਂ ਰਹਿ ਜਾਂਦਾ। ਨਿਰਬੀਜ ਸਮਾਧੀ ਉਦੋਂ ਲੱਗਦੀ ਹੈ ਜਦੋਂ ਸਾਰੇ ਹੀ ਸੰਕਲਪਾਂ ਦੇ ਬੀਜ ਖਤਮ ਹੋ ਜਾਂਦੇ। ਉਹ ਜਿੰਨਾ ਕੁ ਚਿਰ ਮਰਜ਼ੀ ਲਾ ਸਕਦਾ, ਉਹਦੇ ਵਾਸਤੇ ਵੱਡੇ ਭਾਰੀ ਧਿਆਨ ਸਾਧਨਾ ਜਿਹੜੀ ਹੈ ਕਰ ਨਹੀਂ ਪੈਂਦੀ। ਬਹੁਤ ਲੰਬਾ ਸਮਾਂ ਹੁਣ ਦੇਖੋ, ਜੇ ਅਸੀਂ ਆਪਣੇ ਸਰੀਰ ਦਾ ਧਿਆਨ ਨਹੀਂ ਕਰਦੇ, ਸਹੀ ਖਾਣ ਪੀਣ ਪਹਿਨਣ ਦੇਖ ਰੇਖ, ਇਹਦੇ ਅੰਦਰ ਕਿੰਨੇ ਦੋਸ਼ ਬਿਮਾਰੀਆਂ ਪੈਦਾ ਹੋ ਜਾਂਦੀਆਂ। ਧਿਆਨ ਦੀ ਸਰੀਰਕ ਤੌਰ ਤੇ ਵੀ ਲੋੜ ਹੈ। ਜੇ ਪਰਿਵਾਰ ਦਾ ਬਾਲੋਚਿਆਂ ਦਾ ਨਹੀਂ ਕਰਦੇ, ਉਹਨਾਂ ਦੇ ਅੰਦਰ ਵੀ ਬੜੀਆਂ ਕਮਜ਼ੋਰੀਆਂ। ਕਾਰੋਬਾਰ ਦਾ ਧਿਆਨ ਨਹੀਂ ਕਰਦੇ, ਕਾਰੋਬਾਰ ਵੀ ਟੁੱਟ ਜਾਂਦਾ, ਉਹ ਵੀ ਟੁੱਟ ਜਾਂਦਾ। ਇਸੇ ਤਰ੍ਹਾਂ ਕੋਈ ਵਿਦਿਆ ਪੜ੍ਹ ਲਓ, ਉਹਨੂੰ ਰਿਵਾਈਜ਼ ਨਾ ਕਰੋ, ਵੀ ਭੁੱਲ ਜਾਂਦੀ ਹੈ। ਉੱਥੇ ਵੀ ਧਿਆਨ ਨਾ ਦੇਈਏ, ਵਿਸਮ੍ਰਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਦੇਸ਼ ਦਾ ਧਿਆਨ ਨਾ ਕਰੋ, ਰਾਜੇ ਬੰਦੇ ਡਾਕੂ ਚੋਰ ਪੈਦਾ ਹੋ ਕੇ ਬੜਾ ਨੁਕਸਾਨ ਕਰਨ ਲੱਗ ਜਾਂਦੇ। ਬਾਹਰੋਂ ਨਾ ਕਰੋ, ਬਾਹਰ ਦੇ ਦੁਸ਼ਮਣ ਹਮਲਾਵਰ ਹੋ ਜਾਂਦੇ। ਧਿਆਨ ਦੀ ਹਰ ਜਗ੍ਹਾ ਹੀ ਲੋੜ ਹੈ। ਇਸ ਤਰ੍ਹਾਂ ਮਾਨਸਿਕ ਮੰਡਲ ਉੱਚਾ ਰੱਖਣ ਵਾਸਤੇ ਵੀ ਧਿਆਨ ਦੀ ਲੋੜ ਹੈ। ਉਹਦੇ ਚ ਹਰ ਮਤ ਨੇ ਜੁਦੀਆਂ ਜੁਦੀਆਂ ਕੇਸ਼ਨਾ ਜੁਦੇ ਜੁਦੇ ਗੁਣ ਸਾਧਨ ਰੱਖੇ ਆ, ਤੇ ਗੁਰਮਤ ਵਿੱਚ ਵੀ ਐਸੀਆਂ ਵਿਚਾਰਾਂ ਕਾਫੀ ਦਰਸਾਈਆਂ ਗਈਆਂ। ਆਪ ਜੀ ਉਹ ਸੁਣਦੇ ਹੀ ਰਹਿੰਦੇ ਆ, ਤੇ ਜਿਹੜੇ ਕਮਾਈ ਵਾਲੇ ਉਹ ਮਿਹਨਤ ਕਰਦੇ ਵੀ ਹਨ। ਸੋ ਬਾਣੀ ਦੁਆਰਾ ਅਸੀਂ ਆਪਣੇ ਜੀਵਨ ਦੀ ਪੜਚੋਲ ਕਰਨੀ ਹੈ। ਜਿੱਥੇ ਜਿੱਥੇ ਕਮੀ ਆ, ਉਹ ਸੇਵਾ ਨਾ, ਸਿਮਰਨਾ, ਜਿਹੜੇ ਵੀ ਸ਼ੁਭ ਕਰਮ ਨਾ ਪੂਰੀ ਹੁੰਦੀ ਹੈ, ਉਹ ਕਮੀ ਦੂਰ ਕਰਨੀ ਹੈ, ਤੇ ਆਪਣੇ ਅੰਦਰ ਸ਼ੁਭ ਗੁਣ ਜਿਹੜੇ ਪੂਰਨ ਕਰਨੇ। ਤੇ ਜਿਹੜਾ ਹੁਣ ਯੋਗ ਦਾ ਪੁਰਾਣਾ ਜਾਮ ਹੈ, ਉਹ ਇਹੀ ਹੈ, ਸਵਾਸਾਂ ਨੂੰ ਖਿੱਚਣਾ, ਕੱਢਣਾ ਤੇ ਠਹਿਰਾਉਣਾ, ਕਿੰਨੀ ਚੀਜ਼ਾਂ। ਤੇ ਗੁਰਮਤ ਦਾ ਕੀ ਹੈ? ਸ਼ੁਭ ਗੁਣਾਂ ਨਾਲ ਆਪਣੇ ਆਪ ਨੂੰ ਪੂਰਕ ਕਰਨਾ, ਸ਼ੁਭ ਗੁਣ ਅੰਦਰ ਖਿੱਚਣੇ, ਬੁਰਾਈਆਂ ਕੱਢਣੀਆਂ, ਹੈਂ, ਤੇ ਪਰਮਾਤਮਾ ਨੂੰ ਧੇ ਬਣਾ ਕੇ ਉਹਦਾ ਭਗਤ ਕਰਨਾ, ਉਹਦੀ ਜਿਵਰਤੀ ਦਾ ਠਹਿਰਾਉਣਾ। ਗੁਰਮਤ ਦਾ ਇਹ ਯੋਗ ਹੈ, ਗੁਰਮਤ ਦਾ ਇਹ ਯੋਗ ਹੈ। ਉਹ ਇੱਕ ਸਰੀਰਕ ਕਿਰਿਆ ਹੈ, ਉਹਦੇ ਨਾਲ ਸ਼ਬਦ ਉਹਨਾਂ ਨੂੰ ਵੀ ਲੈਣਾ ਪੈਂਦਾ ਜੇ ਵਿਅਕਤੀ ਚੱਕਣੀ। ਇਸ ਕਰਕੇ ਸ਼ੁਭ ਗੁਣਾਂ ਦੁਆਰਾ ਆਪਣੇ ਆਪ ਨੂੰ ਪੂਰਕ ਕਰੋ, ਔਗਣਾਂ ਦਾ ਰੇਚਨ ਤਿਆਗਣ ਕਰੋ, ਤੇ ਫਿਰ ਮਨ ਨੂੰ ਸ਼ਬਦ ਦੁਆਰਾ ਪਰਮੇਸ਼ਰ ਵਿੱਚ ਠਹਿਰਾਉਣਾ, ਇਹ ਸਮਾਧੀ ਬਣ ਜਾਏਗੀ, ਗੁਰਮਤਿ ਯੋਗ। ਇਸ ਤਰ੍ਹਾਂ ਵਿਚਾਰ ਕਰਨੇ ਆ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਸੋਰਠ ਮਹੱਲਾ ਪਹਿਲਾ। ਸੋਰਠ ਰਾਗ ਦੀ ਬਾਣੀ ਹੈ। ਪਹਿਲੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਆਪ ਜੀ ਪ੍ਰਭਤਾ ਦੇ ਸੰਯੋਗ ਤੋਂ ਔਰ ਹਰ ਪੱਖ ਦਾ ਮਾਨਸ ਦੇ, ਇਹਦੇ ਖਾਣ ਪੀਣ ਪਹਿਨਣ ਦੀਆਂ ਸਾਰੀਆਂ ਦਾਤਾਂ ਦੇਣ ਵਾਲੇ ਦਾਤੇ ਹੋ। ਇਹ ਮਨੁੱਖ ਜਨਮ ਦਾ ਦਾਨ ਵੀ ਉਹਨਾਂ ਨੇ ਦਿੱਤਾ। ਦਾਨ ਦੇ ਕੇ ਮਤ ਪੂਰਾ, ਪੂਰੀ ਮਤ ਵਾਲੇ ਹੋ, ਜਿਹੜੇ ਤੇਰਾ ਅਭੇਦ ਚਿੰਤਨ ਕਰਦੇ ਆ ਉਹ ਵੀ ਪੂਰੀ ਮਤ ਵਾਲੇ ਬਣ ਜਾਂਦੇ, ਉਹਨਾਂ ਨੂੰ ਵੀ ਉਹ ਗੁਰਮਤ ਸ੍ਰੇਸ਼ਟ ਮਤ ਮਿਲ ਜਾਂਦੀ। ਐਸੇ ਦਾਤੇ ਹੋ, ਐਸੇ ਦਾਨੀ ਹੋ ਔਰ ਪੂਰੀ ਮਤ ਦੇ ਮਾਲਕ ਹੋ, ਦਾਨ ਦੇ ਕੇ ਕਦੀ ਆਖਰੇ ਨਹੀਂ, ਹੰਕਾਰ ਨਹੀਂ ਕੀਤਾ। ਜਿਹੜਾ ਅਧੂਰੀ ਮਤ ਵਾਲਾ ਥੋੜਾ ਜਿਹਾ ਦਾਨ ਦੇ ਕੇ ਆਫਰ ਜਾਏਗਾ, ਉਹ ਰਿਣ ਜਾਏਗਾ, ਉਹਨੂੰ ਆਪਣਾ ਗੁਲਾਮ ਬਣਾਇਆ ਹੋਇਆ, ਮੈਂ ਤੈਨੂੰ ਉਹਨਾਂ ਨੇ ਧਿਆਨ ਦਿੱਤਾ ਉਸ ਗੱਲ ਕੇ ਬੋਲੋ, ਉਹਨੂੰ ਅਧੀਨ ਕਰਨਾ ਜਾਏਗਾ। ਔਰ ਉਹ ਪਰਮਾਤਮਾ ਦਾਤਾ ਦਾਨ ਦੇਣ ਵਿੱਚ ਪੂਰੀ ਮਤ ਸਮਝ ਰੱਖਦਾ, ਇਹਨੂੰ ਕਿਹੜੀ ਚੀਜ਼ ਦੇਣੀ ਆ ਤੇ ਕਿਹੜੀ ਨਹੀਂ ਦੇਣੀ। ਸ਼ੇਖ ਸ਼ਾਦੀ ਜੀ ਨੇ ਆਪਣੀ ਬੁੱਕ ਚ ਇੱਕ ਦ੍ਰਿਸ਼ਟਾਂਤ ਲਿਖਿਆ ਕਿ ਕੋਈ ਵਿਅਕਤੀ ਸੀ, ਉਹਦੇ ਪੁੱਤਰ ਨਹੀਂ ਸੀ। ਹੁਣ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਰਾਜ ਅਰਦਾਸ ਕਰੋ ਮੇਰੇ ਪੁੱਤਰ ਨੇ। ਉਹ ਕਹਿਣਗੇ ਜਿਹੜਾ ਦੇਣ ਵਾਲਾ ਉਹ ਸਿਆਣਾ ਬਹੁਤ ਹੈ, ਜਿਹੜਾ ਤੈਨੂੰ ਨਹੀਂ ਦਿੱਤਾ ਇਹਦਾ ਵੀ ਕੋਈ ਮਤਲਬ ਉਹ ਕਿਉਂ ਨਹੀਂ ਦਿੱਤਾ, ਦੇਣ ਵਾਲਾ ਤਾਂ ਜਾਣਦਾ ਹੀ ਕਿਉਂ ਨਹੀਂ ਦਿੱਤਾ। ਕਹਿੰਦਾ ਮਹਾਰਾਜ ਤੁਸੀਂ ਅਰਦਾਸ ਕਰੋ। ਖੈਰ ਅਰਦਾਸ ਕੀਤੀ, ਮਨਜ਼ੂਰ ਹੋਈ, ਪੁੱਤਰ ਹੋਇਆ, ਜਵਾਨ ਹੋ ਗਿਆ, ਗਲਤ ਸੋਸਾਇਟੀ ਚ ਪੈ ਗਿਆ, ਉਹ ਡਾਕੂ ਬਣ ਗਿਆ। ਹੁਣ ਕੋਈ ਗਲਤ ਕੰਮ ਕੀਤਾ, ਘੋੜਾ ਹੋ ਗਿਆ, ਪੁਲਿਸ ਆਈ, ਉਹ ਮਿਲਿਆ ਨਾ, ਉਹਨੇ ਉਹਦੇ ਪਿਤਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹ ਮਹਾਂਪੁਰਖਾਂ ਦਾ ਖਿਆਲ ਆਇਆ ਪਿਆ, ਇਸ ਤਰ੍ਹਾਂ ਹੋਇਆ, ਅਸੀਂ ਚਲੋ ਮਿਲ ਚਲੀਏ। ਜੇਲੇ ਆਏ, ਕਹਿੰਦੇ ਉਹ ਫਲਾਨੇ ਕਿੱਥੇ ਆ ਪ੍ਰੇਮੀ, ਕਹਿੰਦੇ ਮਹਾਰਾਜ ਜੇਲ੍ਹ ਚ। ਕਾਰਨ ਕੀ? ਕਹਿੰਦੇ ਪੁੱਤ ਗਲਤੀ ਕਰਕੇ ਫਰਾਰ ਹੋ ਗਿਆ, ਉਹਨੇ ਪਿਤਾ ਨੂੰ ਲੱਗਤਾ ਵੀ ਜਾਂ ਉਹਨੂੰ ਹਾਜ਼ਰ ਕਰ, ਨਹੀਂ ਤੂੰ ਬੈਠ। ਸੰਤ ਫਿਰ ਜੇਲ੍ਹ ਚ ਮਿਲਣ ਗਏ, ਕਹਿੰਦੇ ਮੈਂ ਤੈਨੂੰ ਕਿਹਾ ਸੀ ਰੱਬ ਨੇ ਜਿਹੜਾ ਨਹੀਂ ਤੈਨੂੰ ਦਿੱਤਾ ਨਾ, ਉਹ ਦੇਣ ਵਾਲਾ ਬਹੁਤ ਸਿਆਣਾ, ਨਾ ਹੁੰਦਾ ਤੇ ਜੇਲ੍ਹ ਚ ਨਾ ਪੈਂਦਾ। ਗੱਜ ਕੇ ਬੋਲੋ। ਇਸ ਕਰਕੇ ਦਾਨ ਦੇਣ ਲਈ ਪੂਰੀ ਮਾਤਰਾ, ਇਹਨੂੰ ਕਿਹੜੀ ਚੀਜ਼ ਦੇਣੀ ਹੈ ਕਿਹੜੀ ਨਹੀਂ। ਕਈ ਵਾਰੀ ਅਸੀਂ ਯਤਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਪ੍ਰਣਾਮ ਕਈ ਵਾਰੀ ਗਿਰਫੜੇ ਟੇਢੇ ਨਿਕਲਣੇ ਸ਼ੁਰੂ ਹੋ ਜਾਂਦੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਦੇ ਦਿੱਤੇ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਆਪਣੇ ਯਤਨਾਂ ਵੀ ਕੁਝ ਕਰਨਾ ਚਾਹੁੰਦੇ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਬਿਲਕੁਲ ਹੱਥ ਤੇ ਹੱਥ ਧਰ ਕੇ ਰਹਿ ਬੈਠ ਜਾਣਾ, ਕਿਰਤ ਨਹੀਂ ਕਰਨੀ, ਕਰਨੀ ਹੈ। ਪਰ ਪਰਮਾਤਮਾ ਦੀ ਬਖਸ਼ਿਸ਼ ਤੋਂ ਅੱਗੇ ਹੋ ਕੇ ਨਹੀਂ ਜਾਣਾ, ਜੇ ਮਿਲਿਆ ਉਹ ਵੀ ਉਹਦੀ ਬਖਸ਼ਿਸ਼ ਜਾਣਨੀ। ਹਮ ਸਾਰੇ ਬੇਖਾਰੀ ਜੀਓ, ਅਸੀਂ ਗਰੀਬ ਨਿਵਾਜ, ਆਪ ਜੀ ਦੇ ਬੇਖਾਰੀ ਦਰਬਾਰ ਦੇ ਜਾਚਕ ਮੰਗਦੇ ਹਾਂ। ਤੇ ਸਿੱਖ ਨੂੰ ਕਿਹਾ ਵੀ ਅਸੀਂ ਤੇਰੀ ਸੇਵਾ ਤੇ ਤਾਂ ਸੰਤੁਸ਼ਟ ਹਾਂ, ਕੋਈ ਵਸਤੂ ਮੰਗ ਲੈਣਾ ਕਰੋ। ਤੇ ਬੇਨਤੀ ਹੈ ਜਦੋਂ ਅੰਦਰ ਸਹਿਜ ਆ ਜਾਏ, ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ। ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਨੂੰ ਕਹਿ ਰਹੇ ਹੈ, ਅਸੀਂ ਤੁਹਾਡੀ ਸੇਵਾ ਤੇ ਖੁਸ਼ ਹਾਂ, ਤੁਸੀਂ ਪ੍ਰੀਖਿਆ ਚ ਪਾਸ ਹੋਏ ਹੋ, ਅਸੀਂ ਕੁਝ ਦੇਣਾ ਚਾਹੁੰਦੇ, ਕੋਈ ਮੰਗੋ। ਕਹਿੰਦੇ ਮਹਾਰਾਜ ਕੀ ਮੰਗੀਏ? ਇਹ ਮਾਇਆ, ਇਹ ਪਦਾਰਥ, ਇਹ ਦੁਨੀਆਂ ਦੇ ਸੁੱਖ ਆਰਾਮ, ਉੱਚੀਆਂ ਪਦਵੀਆਂ, ਇਹ ਸਾਰੀ ਕੁਟੰਬ ਲੀਲਾ, ਇਹ ਸਰੀਰ, ਇਹਨਾਂ ਚੋਂ ਕੋਈ ਚੀਜ਼ ਵੀ ਥਿਰ ਰਹਿਣ ਵਾਲੀ ਨਹੀਂ। ਫਿਰ ਮੰਗਣਾ ਕੀ ਹੈ ਜਦ ਰਹਿਣਾ ਹੀ ਹੈ ਨੀ? ਕਹਿੰਦੇ ਪੁਰਖਾ ਫੇਰ ਵੀ ਤੇ ਬੇਨਤੀ ਕਰਦੇ ਹਨ, ਜੇ ਮਹਾਰਾਜ ਆਪ ਉੱਠੇ ਹੀ ਆ, ਦੇਣਾ ਹੀ ਚਾਹੁੰਦੇ ਆ। ਹਰ ਦੀਜੈ ਨਾਮ ਪਿਆਰੀ ਜੀਓ, ਤੁਸੀਂ ਕਿਰਪਾ ਕਰਕੇ ਆਪਣਾ ਜਿਹੜਾ ਪਿਆਰਾ ਨਾਮ ਆ ਇਹ ਦੇ ਦਿਓ। ਮੇਰਾ ਇਹਦੇ ਨੇ ਇੰਨਾ ਪ੍ਰੇਮ ਪੈ ਜਾ, ਨਾਮ ਜਪਦਾ ਜਪਦਾ ਨਾਮੀ ਨੂੰ ਸਾਖਿਆਤ ਕਰ ਲਵਾਂ। ਕਈ ਹੁਣ ਪ੍ਰਸ਼ਨ ਕਰਦੇ ਆ ਕਿ ਨਾਮ ਕਿੰਨਾ ਚਿਰ ਜਪਣਾ ਚਾਹੀਦਾ? ਇਹਦਾ ਸੌਖਾ ਅਰਥ ਹੈ, ਉਨਾ ਚਿਰ ਸ਼ਬਦ ਦੀ ਕਮਾਈ ਕਰਨੀ ਜਿੰਨਾ ਚਿਰ ਤੁਹਾਡੇ ਸਾਰੇ ਪੁਰਨੇ ਬੰਦ ਨਾ ਹੋ ਜਾਣ। ਜਦੋਂ ਪੁਰਨੇ ਬੰਦ ਹੋਵੇ ਫਿਰ ਧਿਆਨ ਚਲੇ, ਕਈ ਅਨੁਭਵ ਹੋਣਗੇ। ਫਿਰ ਬਹੁਤ ਤਰ੍ਹਾਂ ਦੇ ਸਾਧ ਸੰਗਤ ਜੀ ਅਨੁਭਵ ਹੁੰਦੇ ਆ, ਜਿਸ ਤਰ੍ਹਾਂ ਹਾਂਜੀ ਸ਼ਰਾਵਣ, ਤੁਸੀਂ ਬਹੁਤ ਦਿੱਬ ਗੱਲਾਂ ਸੁਣ ਸਕਦੇ, ਉਦੇ ਗੁਰ ਕੋਲੋਂ ਉਹਦੇ ਵਚਨ ਤੁਸੀਂ ਉਹਨਾਂ ਨੂੰ ਸੁਣ ਸਕਦੇ, ਕਿਰਪਾ ਹੋ ਜਾਂਦੀ। ਔਰ ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਵੇਦਨਾ, ਜਦੋਂ ਉਹਦੀ ਕਿਰਪਾ ਹੁੰਦੀ ਹੈ ਤੇ ਫਿਰ ਸਾਧ ਸੰਗਤ ਜੀ ਉਸ ਪੁਰਖ ਨੂੰ ਐਵੇਂ ਸਿਫਾਰਿਸ਼ ਹੁੰਦਾ ਕਿ ਮਹਾਰਾਜ ਮੈਨੂੰ ਆਪਣੇ ਕਲਾਵੇ ਵਿੱਚ ਲੈ ਰਹੇ। ਇਸ ਤਰ੍ਹਾਂ ਦਾ ਅਨੁਭਵ ਹੋਣਾ ਸ਼ੁਰੂ ਹੋਇਆ। ਇਹ ਗੱਲਾਂ ਮਿਹਨਤ ਔਰ ਕਮਾਈ ਨਾਲ ਹੈ, ਸੁਣਾਉਣੇ ਤਾਂ ਆ ਕਿ ਅੰਦਰ ਜਗਿਆਸਾ ਪੈਦਾ ਹੋਵੇ, ਅਸੀਂ ਮਿਹਨਤ ਕਰੀਏ। ਗੱਜ ਕੇ ਬੋਲੋ ਸੁਣਨ ਮਾਤਰ ਨਹੀਂ ਰਹਿਣਾ, ਅਭਿਆਸ ਵੀ ਕਰਨਾ ਹੈ, ਕਮਾਈ ਵੀ ਕਰਨੀ ਹੈ। ਫਿਰ ਆਦਰਸ ਤੁਸੀਂ ਬਹੁਤ ਤਰ੍ਹਾਂ ਦੇ ਦਿਵ ਪੁਰਖਾਂ ਦੇ ਦਰਸ਼ਨ ਕਰੋਗੇ, ਉਹਨਾਂ ਦੀ ਪੈਰੋ ਚੱਲਣੀ ਸ਼ੁਰੂ ਹੋ ਜਾਏਗੀ। ਪਵਿੱਤਰ ਨੂੰ ਰੋਹਣ ਦਿਵ ਪੁਰਖ ਦਿਖਾਈ ਦੇਣ ਲੱਗ ਜਾਂਦੇ। ਜਦੋਂ ਦ੍ਰਿਸ਼ਟੀ ਪਾਕ ਹੋ ਜਾਂਦੀ ਹੈ, ਦ੍ਰਿਸ਼ਟੀ ਦੇ ਅੰਦਰ ਰਾਗ ਤੇ ਦਵੇਸ਼ ਨਹੀਂ ਰਹਿੰਦਾ, ਸਮਤਾ ਵਾਲਾ ਭਾਵ, ਏਕਤਾ ਵਾਲਾ ਭਾਵ ਆ ਜਾਂਦਾ। ਸੋ ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਆਸ ਬਾਤ ਵੀ ਤੁਹਾਡੀ ਰਸਨਾ ਤੇ ਇਸ ਤਰ੍ਹਾਂ ਦੇ ਅਲੌਕਿਕ ਸਵਾਦ ਪੈਦਾ ਹੋਣ, ਜਿਹੜੇ ਪਦਾਰਥ ਕਦੀ ਤੁਸੀਂ ਚੱਖੇ ਹੀ ਨਹੀਂ, ਖਾ ਵੀ ਨਹੀਂ ਰਹੇ ਤੇ ਸਵਾਦ ਲਪਟਾਂ ਵੀ ਆ ਰਹੇ। ਇਹ ਸਿਮਰਨ ਦੀ ਬਰਕਤ, ਇਹ ਸ਼ਬਦ ਦੀ ਬਰਕਤ। ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਵਾਰਤਾ, ਜਿਹੜੇ ਦਿਵ ਮਹਾਂਪੁਰਖ ਆ, ਤੁਸੀਂ ਉਹਨਾਂ ਦੇ ਨਾਲ ਗੱਲਾਂ ਵੀ ਕਰ ਸਕੋ, ਉਹਨਾਂ ਨਾਲ ਬਚਨ ਵੀ ਹੋਣ ਸ਼ੁਰੂ ਹੋ ਜਾਂਦਾ। ਇਹ ਸਾਰੀ ਚੀਜ਼ ਸ਼ਬਦ ਦੇ ਅਭਿਆਸ ਤੋਂ ਸਾਧ ਸੰਗਤ ਜੀ ਪੈਦਾ ਹੁੰਦੀ ਹੈ। ਇਹ ਨਹੀਂ ਕਿ ਪ੍ਰਲਾਪ ਮਾਤਰ ਗੱਲਾਂ ਆ, ਕਿਉਂਕਿ ਜਿੰਨਾ ਚਿਰ ਮਿਹਨਤ ਨਹੀਂ ਕਰਦੇ ਉਨਾ ਚਿਰ ਅਨੁਭਵ ਨਹੀਂ, ਅਨੁਭਵ ਲਈ ਕਮਾਈ ਕਰਨੀ ਪੈਣੀ ਹੈ। ਅਨੁਭਵ ਤੁਹਾਡਾ ਆਪਣਾ ਮੇਰਾ, ਮੇਰੇ ਅਨੁਭਵ ਨਾਲ ਤੁਹਾਡੀ ਸੰਤੁਸ਼ਟੀ ਨਹੀਂ, ਉਹ ਤੁਹਾਨੂੰ ਖੁਦ ਬ ਖੁਦ ਕਰਨਾ ਪੈਣਾ। ਮੈਨੂੰ ਠੰਡ ਪ੍ਰਤੀਤ ਹੁੰਦੀ ਹੈ, ਮੇਰੀ ਠੰਡ ਦਾ ਤੁਹਾਨੂੰ ਕੀ ਅਨੁਭਵ ਹੈ, ਮੈਨੂੰ ਭੋਗ ਹੈ ਮੇਰੀ ਭੋਗ ਦਾ ਤੁਹਾਨੂੰ ਕੀ ਇਹ ਅਨੁਭਵ ਹੋਣੇ। ਇਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਆਨੀ ਮਾਰਨ ਕਿਹਾ ਅਨੁਭਵ ਪ੍ਰਕਾਸ਼ ਸੰਤੋਸ਼ ਕੇਜ, ਅਨੁਭਵ ਵਾਸਤੇ ਕਮਾਈ ਕਰਨੀ ਪੈਂਦੀ। ਹਜ਼ੂਰ ਮਹਾਰਾਜ ਕਿਰਪਾਲਤਾ ਕਰਦੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਆਪਣੇ ਪਿਆਰੇ ਨਾਮ ਦੀ ਦਾਤ ਬਖਸ਼ ਦਿਓ, ਇਹਦੇ ਨਾਲ ਸਾਡਾ ਪਿਆਰ ਪੈ ਜਾਏ, ਇਹਦੀ ਅਸੀਂ ਕਮਾਈ ਕਰੀਏ। ਘੱਟ ਘੱਟ ਰਵ ਰਹਿਆ ਬਨਵਾਰੀ, ਸੰਸਾਰ ਰੂਪੀ ਬਨ ਬਗੀਚੇ ਦਾ ਮਾਲਕ ਜੋ ਵਾਹਿਗੁਰੂ ਆ, ਉਹਨੂੰ ਬਨਵਾਰੀ ਨਾਮ ਨਾਲ ਵੀ ਯਾਦ ਕੀਤਾ। ਪਰ ਅਸੀਂ ਕੀ ਕਰਦੇ ਹਾਂ, ਦੇਵ ਰਾਮ ਕਹਿੰਦਾ ਨਹੀਂ ਤੂੰ ਵਾਹਿਗੁਰੂ ਕਹਿ, ਵਾਹਿਗੁਰੂ ਕਹਿੰਦਾ ਨਹੀਂ ਤੂੰ ਰਾਮ ਕਹਿ। ਰਾਮ ਵੀ ਹੋਵੇ ਜਾਂ ਵਾਹਿਗੁਰੂ ਵੀ ਹੋਵੇ, ਉਹਨੂੰ ਰਾਮ ਕਹਿਣ ਸ਼ਾਂਤੀ, ਉਹਨੂੰ ਰਾਮ ਕਹਿ ਲੈਂਦੇ, ਉਹਨੂੰ ਵਾਹਿਗੁਰੂ ਨੂੰ ਇਹ ਕਹਿਣ ਦੇ ਤੂੰ ਪਰਮੇਸ਼ਰ ਦਾ ਨਾਮ ਇੱਕੋ ਹੈ, ਇਹਦੇ ਵਾਸਤੇ ਝਗੜੇ ਕਿਉਂ ਖੜੇ ਕਰਦਾ। ਗੱਜ ਕੇ ਬੋਲੋ ਕਿਉਂ ਝਗੜੇ ਖੜੇ ਕਰ ਰਹੇ, ਪਰ ਕੀਤੇ ਹੋਇਆ ਲੋਕਾਂ। ਇੱਕ ਸੰਪਰਦਾ ਦੀ ਤਰੱਕੀ ਹੁੰਦੀ ਹੈ, ਦੂਜੇ ਉਹਦੀ ਆਲੋਚਨਾ ਸ਼ੁਰੂ ਕਰ ਦਿੰਦੇ, ਇੱਕ ਕਥਾ ਕਰਕੇ ਗਿਆ ਦੂਆ ਆਲੋਚਨਾ, ਹੁਣ ਆਪਣੀ ਕਥਾ ਕੀਤੀ, ਜੇ ਉਹਨੂੰ ਕਿਸੇ ਨੂੰ ਕੁਝ ਦਿੱਤਾ ਕਥਾ ਨੂੰ ਦਿੱਤਾ, ਕੋਈ ਲੁੱਟ ਕੇ ਤਾਂ ਲਗਿਆ ਨੀ। ਗੱਜ ਕੇ ਬੋਲੋ ਉਹਦੇ ਚ ਕੀ ਪ੍ਰਾਪਤੀ ਹੋਏ, ਜਿਹੜਾ ਇਸ ਤਰ੍ਹਾਂ ਦਾ ਵਿਅਕਤੀ ਹੈ ਉਹਦੇ ਮਨ ਚ ਕਦੀ ਸ਼ਾਂਤੀ ਨਹੀਂ, ਰਾਗ ਤੇ ਦਵੈਸ਼, ਅਵਿਦਿਆ, ਅਸਮਤਾ, ਅਵਿਨਵੇਸ਼, ਝੂਠਾ ਹੱਟ, ਇਹ ਜਿਹੜੀਆਂ ਚੀਜ਼ਾਂ ਇਹ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਆਪਣਾ ਮਨ ਸ਼ਾਂਤ ਕਰਨਾ ਚਾਹੁੰਦਾ ਫਿਰ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣਾ ਲੈ। ਘੱਟ ਘੱਟ ਰਵ ਰਹੇ ਆ ਬਨਵਾਰੀ, ਘਟਾਂ ਘਟਾਂ ਸਾਰਿਆਂ ਹਿਰਦਿਆਂ ਦੇ ਅੰਦਰ ਇਹ ਸੰਸਾਰ ਉੱਤੇ ਬਨ ਬਗੀਚੇ ਦਾ ਮਾਲਕ ਪਰਮੇਸ਼ਰ ਆਪ ਹੀ ਵਿਆਪਕ ਹੋ ਰਿਹਾ, ਉਸ ਤੋਂ ਭਿੰਨ ਤਾਂ ਕੋਈ ਹੈ ਹੀ। ਇਹ ਤਾਂ ਚੇਤਨ ਸੱਤਾ ਉਸੇ ਦੀ ਹੈ ਸਾਰਿਆਂ ਵਿੱਚ। ਜਲ ਥਲ ਮਹੀਨ ਗੁਪਤੋ ਵਰਤੈ, ਹਜ਼ੂਰ ਇਹ ਆਪ ਜੀ ਦਾ ਬਚਨ ਬਿਲਕੁਲ ਸੱਚ ਹੈ, ਕਿਤੇ ਕੋਈ ਸ਼ੰਕੇ ਦੀ ਗੁੰਜਾਇਸ਼ ਵੀ ਨਹੀਂ। ਪਰ ਨਜ਼ਰ ਕਿਉਂ ਨਹੀਂ ਆ ਰਿਹਾ, ਕਹਿੰਦੇ ਜਲਾਂ ਚ ਵੀ ਹੋਈ ਹੈ, ਥਲਾਂ ਚ ਵੀ ਹੋਈ ਹੈ, ਮਹੀ ਧਰਤੀ ਚ ਵੀ ਹੋਈ ਹੈ, ਅਲ ਆਕਾਸ਼ ਚ ਵੀ ਹੋਈ, ਪਰ ਗੁਪਤ ਹੋ ਕੇ ਵਰਤ ਲਿਆ। ਕਹਿੰਦੇ ਮਹਾਰਾਜ ਪ੍ਰਗਟ ਕਿਵੇਂ ਹੋਏਗਾ? ਹੁਣ ਜਿਹੜਾ ਪਾਣੀ ਧਰਤੀ ਦੇ ਵਿੱਚ ਹੈ ਉਹ ਸਾਡੀ ਪਿਆਸ ਨਹੀਂ ਬੁਝਾਉਂਦਾ, ਜਾਂ ਨਲਕਾ ਟਿਊਬ ਲਾ ਲਾਂਗੇ ਸਾਰੇ ਕੰਮ ਕਰਦਾ, ਜਿਹੜਾ ਵਿੱਚ ਤੇਲ ਹੈ ਉਹ ਸਾਨੂੰ ਪ੍ਰਕਾਸ਼ ਨਹੀਂ ਦਿੰਦਾ। ਜਦੋਂ ਪ੍ਰਗਟ ਕਰ ਲਾਂਗੇ, ਦੀ ਵਿੱਚ ਬੱਤੀ ਪਾਵਾਂਗੇ, ਤੀਹ ਲਾਵਾਂਗੇ, ਪ੍ਰਕਾਸ਼ ਦੇ ਜਾਏਗਾ। ਫੁੱਲਾਂ ਚ ਸੁਗੰਧੀ ਹੈ, ਅਤਰ ਨਜ਼ਰ ਨਹੀਂ ਆਉਂਦਾ, ਤੇ ਜਦੋਂ ਭਾਈ ਕੱਢਾਂਗੇ ਅਤਰ ਸਾਹਮਣੇ ਵੀ ਆ ਜਾਏਗਾ। ਇਸੇ ਤਰ੍ਹਾਂ ਪਰਮਾਤਮਾ ਹੈ, ਪਰ ਜਿੰਨਾ ਚਿਰ ਉਹਨੂੰ ਸਾਕਸ਼ਾਤ ਨਹੀਂ ਕਰਦੇ ਉਨਾ ਚਿਰ ਅਸੀਂ ਕੋਈ ਕਾਰਜ ਸਿੱਧ ਨਹੀਂ। ਅਸੀਂ ਧਰਮ ਸਥਾਨਾਂ ਤੇ ਜਾਂਦੇ ਹਾਂ, ਕਈ ਵਾਰੀ ਅਕਾਲ ਸਾਨੂੰ ਹੱਥ ਕਰਦੇ ਹਾਂ, ਹੇ ਪਰਮੇਸ਼ਰਾ ਮੇਰਾ ਦੁੱਖ ਦੂਰ ਕਰ ਦੇ। ਜਿਹਦੇ ਲਈ ਪ੍ਰਾਰਥਨਾ ਕਰਦਾ ਉਹ ਤੇਰੇ ਵਿੱਚ ਬੈਠਾ ਹੈ, ਉਹਦੇ ਤੇ ਤੈਨੂੰ ਵਿਸ਼ਵਾਸ ਹੀ ਨਹੀਂ ਕਿ ਦੁੱਖ ਦੂਰ ਕਰਨ ਵਾਲਾ ਵਿੱਚੇ ਬੈਠਾ। ਗੱਜ ਕੇ ਬੋਲੋ, ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਹਰ ਜਾਤਾ। ਇਹ ਸਰੀਰ ਪਰਮਾਤਮਾ ਨੇ ਆਪਣੇ ਰਹਿਣ ਲਈ ਮੰਦਰ ਬਣਾਇਆ, ਖੁਦ ਵਿੱਚ ਬੈਠਾ ਹੋਇਆ। ਉਹਦੇ ਤੇ ਸਾਡਾ ਵਿਸ਼ਵਾਸ ਨਹੀਂ ਕਿ ਸਾਡੀ ਉਹ ਫਰਿਆਦ ਸੁਣ ਲਈ, ਉਹ ਤਾਂ ਬਿਨਾਂ ਫਰਿਆਦ ਤੇ ਬਿਨ ਬੋਲਿਆ ਸਭ ਕੁਝ ਜਾਣਦਾ, ਅੰਦਰ ਹੀ ਬੈਠਾ। ਤੇਰੇ ਮਾੜੇ ਵੀ ਦੇਖੀ ਜਾਂਦਾ, ਚੰਗੇ ਵੀ ਦੇਖੀ ਜਾਂਦਾ, ਤੂੰ ਸਕਲ ਮਗਰੋਂ ਕਰਦਾ, ਉਹਦੇ ਕੋਲ ਪਹਿਲਾਂ ਪਹੁੰਚ ਜਾਂਦਾ। ਉਹ ਅੰਦਰ ਬੈਠਾ ਹੋਇਆ, ਬੁਰਾਈ ਕਰਨ ਵੇਲੇ ਵੀ ਨਹੀਂ ਦੇਖਦੇ ਕੋਈ ਹੈ, ਚੰਗਿਆਈ ਵੇਲੇ ਵੀ, ਨਾਮ ਅਭਿਆਸ ਵੇਲੇ ਵੀ। ਸੋ ਹੁਣ ਬਾਹਰ ਦਾ ਧਿਆਨ ਕਿਉਂ ਕਰਦੇ ਹਾਂ? ਅੰਦਰ ਦਾ ਧਿਆਨ ਪਰਪੱਕ ਹੋ ਜਾਏ, ਜਿਹਨੂੰ ਬਾਹਰ ਦੇਖਦੇ ਉਹ ਅੰਦਰ ਦਿਸਣਗਾ। ਇੰਨੇ ਮਤਲਬ ਬਾਹਰੋਂ ਅੰਮ੍ਰਿਤ ਕਿਉਂ ਪੀਂਦੇ ਹਾਂ? ਅੰਦਰੋਂ ਅੰਮ੍ਰਿਤ ਦਾ ਚਸ਼ਮਾ ਜਾਰੀ ਹੋ। ਬਾਹਰੋਂ ਬਾਣੀ ਕਿਉਂ ਪੜ੍ਹਦੇ ਹਾਂ? ਅੰਦਰਲੀ ਬਾਣੀ ਦੇ ਨਾਲ ਲਿੰਗ ਜੁੜਦਾ। ਗੱਜ ਕੇ ਬੋਲੋ, ਬਾਹਰੋਂ ਦਵਾਈ ਕਿਉਂ ਖਾਂਦੇ? ਅੰਦਰ ਦਾ ਰੋਗ ਨਿਵਰਤ ਹੋ ਜਾਏ। ਬਾਹਰੋਂ ਭੋਜਨ ਖਾਂਦੇ ਹਾਂ, ਅੰਦਰ ਦੀ ਭੁੱਖ ਦੂਰ ਹੋ ਜਾਏ। ਬਾਹਰ ਭੋਜਨ ਪਿਆ ਦੇਖਣ ਨੂੰ ਭੁੱਖ ਦੂਰ ਨਹੀਂ ਹੋਏਗੀ, ਅੰਦਰ ਜਾਏਗਾ ਦੂਰ ਹੋਏਗੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਦੇ ਹਾਂ, ਇਹ ਬਾਹਰ ਦਾ ਦਰਸ਼ਨ ਅੰਦਰਲੇ ਦਰਸ਼ਨ ਦਾ ਪ੍ਰਤੀਕ ਹੈ। ਇਹ ਸ਼ਬਦ ਦੀ ਕਮਾਈ ਕਰੋ, ਅੰਦਰ ਜਾਓ, ਜਿਹੜੇ ਹਿਰਦਾ ਸੁੱਧ ਹੋਵੇਗਾ। ਕਿਸੇ ਪਰਮਾਤਮਾ ਨੇ ਬਾਹਰੋਂ ਨਹੀਂ ਆਉਣਾ, ਜੋ ਤੁਹਾਡਾ ਆਪਣਾ ਆਪ ਆ ਉਹੀ ਤੁਹਾਨੂੰ ਨਜ਼ਰ ਆਉਣਾ। ਰੱਬ ਕਿਤੇ ਗਿਆ ਹੋਇਆ ਉਥੋਂ ਆਏਗਾ? ਨਹੀਂ, ਉਹ ਤੁਹਾਡੇ ਅੰਦਰ ਮੌਜੂਦ ਹੈ। ਜਦੋਂ ਤੁਸੀਂ ਅਗਿਆਨੀ ਉਦੋਂ ਵੀ ਮੌਜੂਦ ਹੈ, ਜਦੋਂ ਗਿਆਨਵਾਨ ਉਦੋਂ ਵੀ ਮੌਜੂਦ ਹੈ। ਅਗਿਆਨੀ ਦਾ ਇਹ ਹੈ, ਅਵਰਣ ਕਰਕੇ ਨਜ਼ਰ ਨਹੀਂ ਆਉਂਦਾ। ਗਿਆਨਵਾਨ ਨੇ ਅਵਰਣ ਦੂਰ ਕਰ ਲਿਆ, ਉਹਨੂੰ ਸਾਕਸ਼ਾਤ ਨਜ਼ਰ ਆਉਂਦਾ। ਇਹ ਨਹੀਂ ਹੋ ਲਿਆ, ਇਹ ਬ੍ਰਹਮ ਗਿਆਨ ਹੈ, ਇੱਕ ਨੁਕਤਾ ਹੈ। ਪਰ ਇਹ ਬਿਨਾਂ ਕਮਾਈ ਤੇ ਇੱਥੇ ਪਹੁੰਚਣਾ ਹੈ ਬੜਾ ਕਠਿਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ। ਗੁਰੂ ਦੇ ਸ਼ਬਦ ਦੁਆਰਾ ਦੇਖ, ਅੰਦਰ ਵੀ ਦੇਖ ਨਿਹਾਰੀ, ਮੈਨੇ ਬਾਹਰ ਵੀ ਦੇਖਣਾ ਕਰ। ਜਦੋਂ ਤੂੰ ਦੇਖ ਲਏਗਾ ਫਿਰ ਨਿਹਾਲ ਹੋ ਜਾਏਗਾ। ਰਹਾਉ ਮਰਤ ਪਿਆਲ ਪਿਆਲ ਆਕਾਸ ਦਿਖਾਇਓ। ਮਰਤ ਮਾਤ ਲੋਕ ਚ ਵੀ ਹੈ, ਪਹਿਲਾਂ ਦੱਸਿਆ ਸੀ, ਜਲਾਂ ਚ ਵੀ ਹੈ, ਥਲਾਂ ਚ ਵੀ ਹੈ, ਧਰਤੀ ਚ ਵੀ ਆ, ਆਕਾਸ ਵਿੱਚ ਵੀ ਆ, ਗੁਪਤ ਵਰਤਦਾ। ਪਰ ਪ੍ਰਗਟ ਗੁਰੂ ਦੇ ਸ਼ਬਦ ਦੁਆਰਾ ਪ੍ਰਗਟ ਦਾ ਸਾਧਨ ਗੁਰੂ ਦੇ ਸ਼ਬਦ ਦੀ ਕਮਾਈ ਹੈ। ਮਾਤ ਲੋਕ ਵਿੱਚ ਪਏ ਆਲਮ ਨੇ, ਪਤਾਲ ਲੋਕ ਵਿੱਚ, ਆਕਾਸ ਵਿੱਚ ਵੀ ਦਿਖਾਇਆ, ਭਾਵ ਹਰ ਜਗ੍ਹਾ ਵਿਆਪਕ ਦਿਖਾਇਆ। ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਗੁਰੂ ਜੋ ਸ਼੍ਰੋਮਣੀ ਵੱਡੇ ਸਤਿਗੁਰੂ, ਜਦੋਂ ਉਹਨਾਂ ਨੇ ਆਪਣੀ ਮਹਾਨ ਕਿਰਪਾ ਧਾਰਨਾ ਕੀਤੀ, ਪੰਡਿਤ ਕਲਿਆਣ ਸਿੰਘ ਜੀ ਨਿਰਮਲੇ ਸੰਤ ਸਨ, ਬੜੇ ਵਿਦਵਾਨ ਸੀ। ਮੈਂ ਕੀਤੇ ਦਰਸ਼ਨ ਉਹਨਾਂ ਦੇ, ਕਾਫੀ ਵਿਦਿਆਲ ਸੀ ਉਹਨਾਂ ਨੇ ਪੜ੍ਹਾਏ, ਤੇ ਮਹਾਂਪੁਰਖਾਂ ਨੂੰ ਹੰਦਵਾ ਜਵਾਲਾ ਸਿੰਘ ਜੀ ਹਰਖੋਵਾਲ, ਕੁਦਰਤੀ ਮੇਲ ਹੋਇਆ। ਮਹਾਂਪੁਰਖ ਕਹਿਣ ਲੱਗੇ, ਪੰਡਿਤ ਜੀ ਮਹਾਰਾਜ ਬੜੇ ਵਿਦਵਾਨ ਹੋ, ਅਧਿਆਤਮਵਾਦ ਦੀ ਕਥਾ ਕਰਦੇ ਪੜ੍ਹਾਉਂਦੇ ਵੀ ਹੋ, ਕਿ ਪਰਮਾਤਮਾ ਸਾਖਿਆਤ ਕੀਤਾ, ਦਰਸ਼ਨ ਕੀਤੇ। ਉਹ ਕਹਿੰਦੇ ਕਿ ਮਹਾਰਾਜ ਤੁਸੀਂ ਕਰਾ ਸਕਦੇ, ਜੇ ਤਾਂ ਹੁੰਦਾ ਤੁਹਾਡਾ ਦੂਜਾ ਫਰਕ ਨਹੀਂ ਪਿਆ ਤਾਂ ਗੱਲ ਉੱਥੇ ਹੀ ਨਿਬੜ ਗਈ। ਪਹਿਲਾ ਨੁਕਤਾ ਸੀ, ਪਰ ਦੂਜੇ ਨੁਕਤੇ ਦੇ ਤੁਸੀਂ ਦਿਖਾ ਸਕਦੇ, ਕਰਾ ਸਕਦੇ। ਸੰਤ ਮੂਹਰੇ ਖੜੇ ਸੀ, ਕਹਿੰਦੇ ਅੱਖਾਂ ਮੀਟ ਕੇ ਖੋਲ। ਜਿਲੇ ਇੰਨਾ ਬਚਨ ਹੋਇਆ ਤੇ ਸੰਤ ਉਸ ਸਰੀਰ ਵਿੱਚ ਨਹੀਂ, ਇੱਕ 12 ਸਾਲ ਦਾ ਬਾਲਕ ਮੂਹਰੇ ਸੁਨਹਿਰੀ ਰੰਗ ਦੇ ਕੇਸ ਆ, ਬੜਾ ਸੁੰਦਰ ਸਰੂਪ ਖੁਲਕ ਉਹ ਦੇਖ ਰਹੇ। ਇਹ ਹੈਰਾਨੀ ਵੀ ਹੁਣ ਸੰਤ ਮੇਰੇ ਕੋਲ ਮੂਹਰੇ ਖੜੇ ਸੀ ਤੇ ਹੁਣ 12 ਸਾਲ ਦਾ ਬਾਲਕ, ਬਸ ਪਿਓ ਪ੍ਰਕਾਸ਼ ਸ਼ੁਰੂ ਹੋ ਗਿਆ। ਸਾਰਾ ਬ੍ਰਹਿਮੰਡ ਦੁੱਧ ਨਾਲ ਵੀ ਚਿੱਟਾ ਪ੍ਰਕਾਸ਼ ਉਹਦੇ ਨਾਲ ਭਰ ਗਿਆ। ਬਹੁਤ ਤੇਜ ਵਾਧਾ ਜੀ, ਪਾਂਡਾ ਜੀ ਮਹਾਰਾਜ ਕਹਿੰਦੇ ਮਹਾਰਾਜ ਤੇਜ ਬਰਦਾਸ਼ਤ ਨਹੀਂ ਹੁੰਦਾ, ਪਹਿਲੇ ਰੂਪ ਜਾਓ ਦੇਖਦਾ ਮੂਹਰੇ ਉਹ ਖੜੇ। ਇਹ ਪੂਰਨ ਪੁਰਖਾਂ ਦੀਆਂ ਗੱਲਾਂ ਜਿਨ੍ਹਾਂ ਲੋਕਾਂ ਨੇ ਕਮਾਈਆਂ ਕੀਤੀਆਂ, ਇਹ ਪ੍ਰਕਾਸ਼ ਤੱਕ, ਕਿਉਂਕਿ ਹਰ ਇੱਕ ਬੰਦਾ ਅੰਧਕਾਰ ਤੋਂ ਪਾਰ ਨਿਕਲਣਾ ਚਾਹੁੰਦਾ। ਆ ਵਿਗਿਆਨ ਨੇ ਬਿਜਲੀ ਕਿੱਥੇ ਤੱਕ ਲਿਆਂਦੀ, ਪ੍ਰਕਾਸ਼ ਸੜਕਾਂ ਰੋਡਾਂ ਹਰ ਇੱਥੇ, ਪਰ ਜਿਹੜਾ ਅਗਿਆਨਤਾ ਦਾ ਹਨੇਰਾ ਇਹਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇ ਦਸਾਂ ਜਾਮਿਆਂ ਚ ਕਿੰਨੀ ਕਿਰਪਾ ਕੀਤੀ, ਵਾਹਾਂ ਮਹਾਂਪੁਰਖਾਂ ਦੀਆਂ ਪਰੰਪਰਾ ਗੁਰਬਾਣੀ ਰਾਹੀਂ ਕਿੰਨਾ ਕੁਝ ਹੈ, ਪਰ ਇਹ ਅਗਿਆਨਤਾ ਦਾ ਹਨੇਰਾ ਵੱਧ ਰਿਹਾ ਘੱਟ ਨਹੀਂ ਰਿਹਾ? ਗੱਜ ਕੇ ਬੋਲੋ, ਕਿਉਂਕਿ ਇਸ ਹਨੇਰੇ ਤੋਂ ਪਾਰ ਹੋਣ ਵਾਸਤੇ ਸਾਡਾ ਕੋਈ ਯਤਨ ਨਹੀਂ। ਜਿਨ੍ਹਾਂ ਨੇ ਪ੍ਰਾਰਥਨਾ ਵੀ ਕੀਤੀ, ਪ੍ਰਸ਼ਾਸ ਵੀ ਕੀਤਾ, ਇਸ ਅੰਧਕਾਰ ਤੋਂ ਪਾਰ ਚਲੇ ਗਏ, ਉਹਨਾਂ ਦਾ ਜਨਮ ਮਰਨ ਸਫਲ ਹੋ ਗਿਆ। ਅਗਿਆਨਤਾ ਦਾ ਹਨੇਰਾ ਇਤਨਾ ਹੋਇਆ ਹੋਇਆ ਬਹੁਤ ਤਰ੍ਹਾਂ ਦੇ ਪ੍ਰਸ਼ਨ ਸ਼ੰਕੇ ਖੜੇ ਹੋਏ ਆ। ਜਿਹੜਾ ਆਤਮਾ ਦਾ ਗਿਆਨੀ ਉਹ ਤੋਂ ਕੋਈ ਸ਼ੰਕਾ ਰਹਿੰਦਾ ਹੀ ਨਹੀਂ। ਕਿਤਾਬੀ ਗਿਆਨੀਆਂ ਨੂੰ ਬੜੇ ਸ਼ੰਕੇ ਹੁੰਦੇ, ਸਰੋਤਿਆਂ ਨੂੰ ਵੀ, ਪਰ ਜਦੋਂ ਆਤਮਾ ਤੱਤ ਪੈਦਾ ਹੋ ਜਾਂਦਾ, ਇਹ ਹੁੰਦਾ ਹੀ ਉਦੋਂ ਆ ਜਦੋਂ ਸੰਸੇ ਤੋਂ ਰਹਿਤ ਹੋ ਜਾਂਦਾ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾ ਮਰ ਸੋਭਾ, ਚਿੰਤਾ ਲਾਹੇ ਬਿਮਾਰੀ, ਅਵਰ ਨਾ ਸੂਝਿਆ ਦੂਜੀ ਠਾਰ, ਹਾਰ ਭਰਿਓ ਤੋ ਦੁਆਰੇ। ਪਰ ਜਿੱਥੇ ਆ ਜਾਏ ਪਾਤਸ਼ਾਹ ਕਹਿੰਦੇ ਹਨ, ਮਾਤ ਲੋਕ ਚ ਵੀ ਉਹ ਨਜ਼ਰ ਆ ਰਿਹਾ, ਪਤਾਲ ਚ ਵੀ, ਆਕਾਸ਼ ਚ ਵੀ, ਜਿਹੜਾ ਵਿਗਿਆਨ ਹੈ ਉਹਨੂੰ ਕਿਵੇਂ ਲੱਜੇਗਾ? ਜੇ ਤਾਂ ਕਿਸੇ ਨੇ ਪੱਥਰ ਦੀ ਮੂਰਤੀ ਚ ਉਹਨੂੰ ਕਲਪਤ ਕੀਤਾ, ਉਹਨੂੰ ਭੰਨੇਗਾ ਤੋੜੇਗਾ ਕਿੱਥੇ ਕਰਾ ਕੇ ਬੈਠਾ ਨਹੀਂ ਮਿਲੇਗਾ, ਟੁਕੜੇ ਟੁਕੜੇ ਹੋ ਜਾਏਗਾ। ਗੁਰਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਤੇ ਨੇ ਝਾਰਾ ਖਰਿਆ ਤੇ ਜੇ ਇਹਦਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਕਿਰਿਆ ਕਰਕੇ ਲੱਜੇਗਾ, ਇਹ ਚੋਂ ਨਹੀਂ ਲੱਜੇਗਾ। ਪਰ ਜੋ ਵਿੱਚ ਲਿਖਿਆ ਉਹਨਾਂ ਅਕੇਸ਼ਨਾਂ ਮੁਤਾਬਕ ਕਮਾਈ ਕਰੇਗਾ, ਬਾਹਰੋਂ ਨਹੀਂ ਤੁਹਾਡੇ ਅੰਦਰੋਂ ਹੀ ਸਾਖਸ਼ਾਤ ਹੋ ਜਾਏਗਾ। ਗੱਜ ਕੇ ਬੋਲੋ, ਗੁਰ ਸਤਿਗੁਰ, ਜਦੋਂ ਗੁਰੂ ਜੋ ਵੱਡੇ ਗੁਰ ਦੇਣ ਵਾਲੇ ਹੈ, ਸੱਤ ਨਿਸ਼ਠਾ ਵਾਲੇ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੇ, ਉਹਨਾਂ ਨੇ ਕਿਰਪਾ ਕਰ ਦਿੱਤੀ, ਭਾਵ ਸਾਨੂੰ ਵਿਚਾਰ ਦੇ ਦਿੱਤੇ, ਅਸੀਂ ਉਸ ਵਿਚਾਰ ਨੂੰ ਲੈ ਕੇ ਕਮਾਈ ਕਰਨ ਵਾਲੇ ਬਣ ਗਏ ਤੇ ਤੁਹਾਨੂੰ ਸਾਰੀ ਜਗ੍ਹਾ ਉਹੀ ਨਜ਼ਰ। ਜਿਸ ਤਰ੍ਹਾਂ ਭਗਤ ਨਾਮਦੇਵ ਦੀ ਅਵਸਥਾ ਬਣ ਗਈ ਸੀ, ਬਹੁਤ ਦ੍ਰਿਸ਼ਟਾਂਤ ਹੈ ਉਹਨਾਂ ਦੇ ਜੀਵਨ ਵਿੱਚ, ਕਬੀਰ ਸਾਹਿਬ ਦੇ ਬਹੁਤ ਦ੍ਰਿਸ਼ਟਾਂਤ। ਸੋ ਬ੍ਰਹਮ ਅਜੋਨੀ, ਮਹਾਰਾਜ ਜਿਸ ਬ੍ਰਹਮ ਤੱਤ ਬਾਰੇ ਤੁਸੀਂ ਕਹਿ ਰਹੇ ਹੋ, ਬਾਕੀ ਤੱਤਾਂ ਦਾ ਤਾਂ ਜਨਮ ਹੈ, ਇਹ ਤੱਤ ਜਿਹੜੇ ਆ ਉਹ ਸ਼ਾਂਤ ਵੀ ਹੋ ਜਾਂਦੇ, ਕਿਉਂਕਿ ਜਿਹੜੀ ਮਾਇਆ ਜਾਂ ਤੱਤ ਆ ਇਹ ਸ਼ਾਂਤ ਅਨਾਦੀ ਹੈ, ਪਰਮਾਤਮਾ ਅਨਾਦੀ ਹੈ। ਪਰਲੋ ਤੋਂ ਬਾਅਦ ਇਹ ਨਹੀਂ ਰਹਿੰਦੇ, ਪਰਮਾਤਮਾ ਪਰਲੋ ਤੋਂ ਬਾਅਦ ਵੀ ਉਹ ਅਨਾਦੀ ਹੈ, ਇਹ ਸ਼ਾਂਤ ਅਨਾਦੀ ਹੈ। ਸੋ ਬ੍ਰਹਮ, ਬ੍ਰਹਮ ਨਾਮ ਹੁੰਦਾ ਫੈਲਿਆ ਹੋਇਆ, ਵਿਰਾਟ ਰੂਪ, ਵਿਆਪਕ ਦਾ ਨਾਮ ਬ੍ਰਹਮ, ਇੱਕ ਉਪਨੇਸ਼ਦੇਵ ਦਾ ਨਾਮ ਬ੍ਰਹਮ ਦਾ ਆਰਣਕ, ਇਹ ਬ੍ਰਹਮ ਰੂਪੀ ਆਰਣਕ ਜੰਗਲ, ਦੂਏ ਜੰਗਲ ਚ ਵੜ ਜਾ ਨਿਕਲਦਾ ਨੀ, ਬ੍ਰਹਮ ਰੂਪੀ ਵੀ ਜੰਗਲ ਇਹੋ ਜਿਹਾ ਹੈ। ਪੰਜਾਬੀ ਦੀ ਕਹਾਵਤ ਨਾ, ਸਤਨਾਮ ਦਾ ਪੌੜਾ ਜਿੰਨਾ ਲੰਮਾ ਉਨਾ ਚੌੜਾ, ਇਹਦਾ ਕੋਈ ਕਿਨਾਰਾ ਹੀ ਹੈ। ਇਹ ਵੀ ਅੰਤ ਲੈ ਲਈਏ, ਇਹ ਅੰਤ ਆਉਣ ਵਾਲਾ ਨੀ। ਤੇ ਜੇ ਬੇਅੰਤ ਕਹੀਏ, ਅੰਤ ਤੇ ਬੇਅੰਤ ਦੋਹਾਂ ਤੋਂ ਜੋ ਨਿਰਲੇਪ ਹੈ ਉਹ ਪਰਮੇਸ਼ਰ। ਜੇ ਅੰਤ ਮੰਨਾਂਗੇ ਵੀ ਬੇਅੰਤ ਮੰਨਾਂਗੇ, ਬੇਅੰਤ ਮੰਨਾਂਗੇ ਅੰਤ ਮੰਨਾਂਗੇ, ਉਹ ਦੋਹਾਂ ਕਿਨਾਰਿਆਂ ਤੋਂ ਪਾਰ ਹੈ। ਉਹਦੇ ਬਾਰੇ ਕੋਈ ਅਕਸ਼ਰ ਹੈ ਹੀ ਨਹੀਂ ਜਿਹਦੇ ਦੁਆਰਾ ਉਹਦੀ ਸਹੀ ਵਿਆਖਿਆ ਕਰਕੇ ਸਮਝਾਇਆ ਜਾ ਸਕੇ। ਉੱਥੇ ਮੌਨ ਹੈ। ਅਰਜਨੀ ਨੇ ਕਿਹਾ ਮੌਨ ਗਹੋ ਅਬ ਮੌਨ ਗਹੋ, ਕਹਿੰਦੇ ਬਸ ਜੋ ਉਸ ਤੱਤ ਨੂੰ ਤੁਸੀਂ ਕੋਈ ਨਜ਼ਾਰਾ ਦੇਖ ਲਿਆ, ਹੁਣ ਖਮੋਸ਼ ਹੋ ਜਾਓ, ਹੁਣ ਰੌਲਾ ਪਾਉਣ ਦੀ ਲੋੜ ਹੀ ਨਹੀਂ ਰਹੀ। ਫਿਰ ਉਹ ਆਨੰਦ ਸਰੂਪ ਜੇ ਹੋ ਜਾਂਦੇ। ਸੋ ਬ੍ਰਹਮ ਅਜੂਨੀ, ਜੋਨੀਆਂ ਤੋਂ ਰਹਿਤ ਹੈ ਵੀ ਹੋਣੀ, ਪਿੱਛੇ ਵੀ ਸੀ ਹੁਣ ਗਾਹਾਂ ਵੀ ਹੋਣ ਵਾਲਾ, ਇਹ ਪਰੰਪਰ ਹੋਤਾ ਹੈ। ਘੱਟ ਭੀਤਰ ਦੇਖ ਮੋਰਾਰੀ ਜੀਓ, ਉਹ ਮਨ ਰੂਪੀ ਮੋਰ ਦੈਂਤ ਦਾ ਹਰੀ ਬੈਰੀ ਜੋ ਪਰਮੇਸ਼ਰ ਆ, ਉਹਨੂੰ ਆਪਣੇ ਹਿਰਦੇ ਸਾਰੇ ਹਿਰਦਿਆਂ ਜਰੇ ਜਰੇ ਚ ਦੇਖਣਾ ਕਰੋ। ਜਨਮ ਮਰਨ ਕੋ ਇਹੋ ਜਗ ਬਪੜੋ, ਇਹ ਜਿਹੜਾ ਵਿਚਾਰਾ ਸੰਸਾਰ ਹੈ, ਕੋਈ ਜੰਮਣ ਚ ਕੋ ਮਰਨ ਚ, ਕਿਤੇ ਖੁਸ਼ੀ ਹੋ ਰਹੀ ਹੈ ਬੈਂਡ ਬਾਜਾ ਵੱਜ ਰਿਹਾ, ਕਿਤੇ ਸੋਗ ਹੋ ਰਿਹਾ, ਇਸੇ ਸੁਣਾਈ ਕੋਈ ਮਹੱਲੇ ਚ ਹੋ ਰਹੀ, ਕੋਈ ਘਰ ਚ ਹੋ ਸਕਦਾ। ਹੁਣ ਬੱਚੇ ਦਾ ਜਨਮ, ਹੁਣ ਕਿਸੇ ਮੇਰੇ ਤੋਂ ਵੀ ਹੋ ਸਕਦੀ ਹੈ, ਹਰ ਚੋ ਬੈਠੇ ਵੀ ਹੋ ਸਕਦੇ। ਇਨ ਦੂਜੇ ਭਗਤ ਵਸਾਰੀ ਜੀਓ, ਪਰ ਇਸ ਜੀਵ ਨੇ ਦਵੈਤ ਬਾਦ ਵਿੱਚ ਲੱਗ ਕੇ ਪਰਮੇਸ਼ਰ ਦੀ ਭਗਤੀ ਕਰਨੀ ਛੱਡ ਦਿੱਤੀ। ਭਗਤੀ ਜਿਹੜੀ ਸੀ ਉਹ ਭਗਵਾਨ ਤੱਕ ਜਾਣ ਦੀ ਇੱਕ ਸੀੜੀ ਹੈ। ਭਗਤੀ ਹੀ ਭਗਵਾਨ ਕੋਲ ਜਾਂਦੀ, ਭਗਤ ਭਗਤੀ ਦੇ ਭਗਵਾਨ ਚ ਨਹੀਂ ਜੀ। ਭਗਤ ਕੌਣ ਹੈ? ਜਿਹਦੇ ਹਿਰਦੇ ਭਗਤੀ ਹੈ, ਜਿਹਦੇ ਹਿਰਦੇ ਭਗਤੀ ਹੈ ਉੱਥੇ ਭਗਵਾਨ ਆ ਗਿਆ। ਭਗਤੀ ਨੂੰ ਵਿਸਾਰ ਦਿੱਤਾ। ਅੱਜ ਗਿਆਨ ਤੇ ਬਹੁਤ ਵੱਧ ਗਿਆ, ਕਿਤਾਬੀ ਬੜਬੜੀਆਂ ਡਿਗਰੀਆਂ, ਭਗਤੀ ਚਲੇ ਗਈ। ਅੱਗੇ ਬੀਬੀ ਭੋਜਨ ਤਿਆਰ ਕਰਦੀ ਸੀ, ਪਤੀ ਦੇਵ ਨੂੰ ਉਡੀਕਦੀ ਸੀ, ਮੇਰੇ ਪਤੀ ਦੇਵ ਛਕਣਗੇ ਮੈਂ ਛਕਾਂਗਾ, ਬੱਚੇ ਮਾਤਾ ਪਿਤਾ ਨੂੰ ਉਡੀਕਦੇ ਸੀ। ਹੁਣ ਭਗਤੀ ਆਈ ਨੀ, ਕੋਈ ਕਿਸੇ ਨੂੰ ਨੀ ਉਡੀਕਦਾ, ਨਾ ਪਤੀ ਨਾ ਪਤਨੀ ਨਾ ਬੱਚੇ ਨਾ ਬੱਚੀਆਂ, ਸਾਰੇ ਤੇ ਲੰਗਰਾਂ ਵੀ ਅੱਜ ਕੱਲ੍ਹ ਆਪਾਂ ਗਏ ਵੀਰੀ ਆਪੇ ਹੀ ਭਰਿਆ ਤੇ ਆਪੇ ਹੀ ਛਕ ਲਿਆ। ਗੱਜ ਕੇ ਬੋਲੋ ਭਗਤੀ ਵਾਲਾ ਭਾਵ ਬਹੁਤ ਕਮਜ਼ੋਰ ਹੁੰਦਾ ਜਾਵੇ, ਕਿਉਂਕਿ ਭਗਤੀ ਤੋਂ ਬਿਨਾਂ ਗਿਆਨ ਇਉਂ ਆ ਜਿਵੇਂ ਘਿਓ ਨਿਰਾ ਖਾਧਾ ਜਾਏ, ਹੁਣ ਅਗਲੇ ਨੂੰ ਸਗਰਿਆ ਨਹੀਂ ਹੈ, ਉਹਨੂੰ ਹੋਰ ਪੇਚਸ ਵਧੀਆ, ਜੇ ਮਿਸਰੀ ਰਲਾ ਦਿਓ ਅਨੁਕੂਲ ਆ ਜਾਏ, ਘਾਹ ਵਧੀਆ ਖੰਘ ਬਹੁਤ ਆ ਸਿੱਧਾ ਘਿਓ ਵਾਲਾ ਖੰਘ ਹੋਰ ਵਧ ਜਾਓ, ਮਿਸਰੀ ਰਲਾ ਦਿਓ ਉਹਨੂੰ ਮਾਫ਼ ਕਰ ਜਾਓ। ਇਹ ਭਗਤੀ ਰੂਪੀ ਮਿਸਰੀ ਜਿਹੜੀ ਹੈ ਇਹ ਗਿਆਨ ਰੂਪੀ ਘਿਓ ਨੂੰ ਪਚਾਉਣ ਦੀ ਸਮਰੱਥਾ ਰੱਖਦੀ ਹੈ। ਜਿਹੜੇ ਇਕੱਲੇ ਕੁਛ ਗਿਆਨੀ ਸੀ ਉਹ ਫੇਲ ਹੋ ਗਏ, ਬੜਬੜੇ ਬੇਦਾਂਤੀ। ਅਹੰ ਬ੍ਰਹਮ ਕਰੇ ਨਸੰਗ ਖਾਓ ਬੱਕਰੇ, ਅਹੰ ਬ੍ਰਹਮ ਅਸਮੀ ਨਸੰਗ ਭੋਗੋ ਲਛਮੀ, ਪੁੱਠੇ ਬਹਿ ਜਾਓ। ਪਰ ਮਹਾਰਾਜ ਨੇ ਪ੍ਰੇਮਾ ਭਗਤੀ ਦੇ ਸਹਿਤ ਗਿਆਨ ਦਿੱਤਾ ਹੈ, ਦਵੈਤ ਭਾਵ ਚ ਲੱਗ ਕੇ ਪਰਮੇਸ਼ਰ ਦੀ ਭਗਤੀ ਵਿਸਾਰ ਦਿੱਤੀ ਹੈ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ। ਜੇ ਹੁਣ ਆਪਾਂ ਇੱਕ ਨਸ਼ੇ ਵਰਤਣ ਵਾਲੇ ਕੋਲ ਜਾਂਦੇ ਹਾਂ, ਉੱਥੋਂ ਗੁਰਮਤਿ ਮਿਲੇਗੀ ਕਿ ਦੁਰਮਤ? ਚੋਰ ਜਾਲ ਕੋਲ ਜਾਂਦੇ ਹਾਂ, ਗੁਰਮਤਿ ਮਿਲੇਗੀ ਕਿ ਦੁਰਮਤ? ਦੁਰਮਤ ਮਿਲੇਗੀ। ਗੁਰਮਤਿ ਕਿੱਥੋਂ ਮਿਲਦੀ? ਸਤਿਗੁਰ ਮਿਲੇ, ਪੂਰਾ ਸਤਿਗੁਰੂ ਭਾਗਾਂ ਨਾਲ ਮਿਲ ਜਾਏ ਤਾਂ ਗੁਰਮਤਿ ਪਾਈਏ, ਫਿਰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ। ਸਾਗਤ ਬਾਜੀ ਹਾਰੀ ਜੀਓ, ਕਈ ਵਾਰੀ ਮਹਾਰਾਜ ਅਵਤਾਰ ਧਾਰ ਕੇ ਆਏ, ਗੁਰਮਖਾਨਕ ਗੁਰੂ ਦੀ ਮਤ ਲੈ ਲਈ, ਕਈਆਂ ਨੇ ਮਤ ਨਹੀਂ ਲਈ, ਸਾਗਤ ਬਣ ਗਿਆ, ਉਹਦੀ ਜੀਵਨ ਦੀ ਬਾਜੀ ਹਾਰ ਗਈ। ਮਹਾਰਾਜ ਦੇਸੂ ਕੋ ਗਏ, ਪਹਿਲਾਂ ਤਾਇਆ ਨੌਵੇਂ ਪਾਤਸ਼ਾਹ, ਇਹ ਮਹਾਰਾਜ ਚੌਧਰੀ ਦੇਖਦਾ ਰਿਹਾ, ਸੰਗਤ ਦਾ ਭਰਾ ਦੇਖ ਗਿਆ, ਆ ਗਿਆ, ਨਮਸਕਾਰ ਕੀਤੀ, ਕਿਉਂ ਸਖੀ ਸੁਲਤਾਨ ਨੂੰ ਮੰਨਦਾ ਸੀ, ਉਦੋਂ ਜ਼ੋਰ ਸੀ ਉਹਨਾਂ ਦਾ, ਜਿਵੇਂ ਅੱਜ ਵੀ ਕਈ ਨਹੀਂ ਸੰਪਰਦਾ ਬੜਾ ਜ਼ੋਰ ਫੜ ਗਈਆਂ ਉਸ ਵੇਲੇ ਅਜੇ ਆਪ ਸੀ ਗੁਰੂ ਸਾਹਿਬ ਵੇਲੇ ਸੋ ਨਮਸਕਾਰ ਕੀਤੇ ਦਾਸਾ ਭਾਵਤਾ ਹੋਇਆ ਰੋਜ਼ ਦਰਸ਼ਨ ਨੂੰ ਆਉਂਦਾ ਰਿਹਾ ਤੇ ਸੇਵਾ ਵਾਲਾ ਭਾਵ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੀ ਚੌਧਰ ਬਣੀ ਰਹੇ ਹਜ਼ੂਰ ਨੇ ਪੰਜ ਤੀਰ ਬਖਸ਼ਿਸ਼ ਕੀਤੇ ਕਹਿਣ ਲੱਗੇ ਪੰਜ ਤੀਰ ਨੀ ਪੰਜ ਵੀਰ ਆ ਇਹਨਾਂ ਦੀ ਸੇਵਾ ਸਤਿਕਾਰ ਕਰਨਾ ਘਰ ਲਾਇਆ ਘਰ ਵਾਲੀ ਕਹਿਣ ਲੱਗੀ ਤੂੰ ਕਿੱਥੇ ਗੁਰੂ ਦੇ ਜਾਣ ਲੱਗ ਪਿਆ ਉਸ ਅੱਗੇ ਸਰਦਾਂ ਦੀ ਪੱਕੀ ਬਾਜ਼ਾਰ ਹੁਣ ਜੀ ਪੰਜੇ ਤੀਰ ਤੋੜ ਦਿੱਤੇ ਇੱਧਰ ਹਜ਼ੂਰ ਕੋ ਗੱਲ ਆਈ ਇਹਨੂੰ ਬਹੁਤ ਡਾਂਟਿਆ ਡਾਂਟਿਆ ਤੂੰ ਕਿੱਥੇ ਜਾਣਾ ਜਾਣ ਤੋਂ ਰੋਕਦਾ ਤੇ ਕਹਿੰਦੇ ਮਹਾਰਾਜ ਕਿ ਆਹ ਗੱਲ ਹੋ ਗਈ ਹਜ਼ੂਰ ਪਾਤਸ਼ਾਹ ਨੇ ਬਹੁਤ ਮਾੜੀ ਗੱਲ ਕੀਤੀ ਤੇ ਉਹਦੀ ਫਿਰ ਬੰਸੇ ਤਬਾਹ ਹੋ ਗਈ ਸੋ ਕਹਿਣ ਤੋਂ ਭਾਵ ਘਰ ਵਾਲੀ ਸਾਕਤ ਸੀ ਗੁਰੂ ਦੇ ਸਨਮੁਖ ਹੋਇਆ ਸੀ ਪਰ ਉਹਦੇ ਪ੍ਰਭਾਵ ਥੱਲਿਆ ਕਿ ਫਿਰ ਸਾਕਤ ਦਾ ਸਾਕਤ ਹੋਣ ਤੇ ਕਿਤਨਾ ਨੁਕਸਾਨ ਖਾ ਗਿਆ ਇਸ ਤਰ੍ਹਾਂ ਕਹਿੰਦੇ ਜੀਵ ਨੇ ਦਵੈਤ ਭਾਵ ਵਿੱਚ ਲੱਗ ਕੇ ਪਰਮੇਸ਼ਰ ਦੀ ਭਗਤੀ ਨੂੰ ਭੁਲਾ ਦਿੱਤਾ ਹੈ ਸਤਿਗੁਰ ਮਿਲਿਆ ਤਾਂ ਗੁਰਮਤ ਪਾਈ ਹੈ ਸਾਕਤ ਬਾਜੀ ਹਾਰੀ ਸਾਕਤ ਲੋਕ ਜਿਹੜੇ ਜੀਵਨ ਦੀ ਜਿਹੜੀ ਬਾਜੀ ਹੈ ਉਹਨੂੰ ਹਾਰ ਜਾਂਦੇ ਆ ਇੱਥੇ ਬਾਜੀ ਜਿੱਤਣ ਲਈ ਆਉਂਦੇ ਹਾਰਦਾ ਕਿੱਥੇ ਹੈ ਚੀਜ਼ਾਂ ਤਾਂ ਦੋ ਤਿੰਨ ਹੀ ਆ ਹਰਾਉਣ ਵਾਲੀਆਂ ਚੋਰੀ ਹੈ ਜਾਲੀ ਹੈ ਇਹ ਪੱਥੇ ਇਹਨੂੰ ਤਾਂ ਬਚ ਜਾਂਦਾ ਤੇ ਚੋਰੀ ਜਾਰੀ ਮਿਥਿਆ ਹੋਰ ਸਾਧੀ ਇੱਛਿਆ ਝੂਠ ਬੋਲਣਾ ਚੋਰੀ ਜਾਰੀ ਇਹਨਾਂ ਤੋਂ ਬਚਿਆ ਰਹੇ ਤੇ ਨਾਮ ਅਭਿਆਸ ਕਰੇ ਆਤਮਾ ਗਿਆਨ ਵੀ ਛੇਤੀ ਹੈ ਉਹ ਬਾਜੀ ਜਿੱਤ ਜਾਂਦਾ ਤੇ ਜਿਹੜਾ ਸਾਕਤ ਮਨਮੁਖ ਆ ਉਹ ਜੀਵਨ ਦੀ ਬਾਜੀ ਹਾਰ ਜਾਂਦਾ ਨਸ਼ਿਆਂ ਨੂੰ ਵਰਤੋਂਗੇ ਨਸ਼ੇ ਮੁੱਕਦੇ ਨੀ ਪੀਣ ਵਾਲਾ ਮੁੱਕ ਜਾਂਦਾ ਵਕਾਰ ਭੋਗੋਂਗੇ ਵਕਾਰ ਮੁੱਕਦੇ ਨੀ ਵਕਾਰੀ ਖਤਮ ਹੋ ਜਾਂਦਾ ਇਸ ਵਾਸਤੇ ਕਹਿੰਦੇ ਸਾਕਤ ਪੁਰਖ ਜਿਹੜੇ ਆ ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਜਿਹੜੇ ਗੁਰਮੁਖ ਆ ਉਹਨਾਂ ਲਈ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸਤਿਗੁਰ ਬੰਧਨ ਤੋੜ ਨਿਰਾਰੇ ਜੇ ਸਤਿਗੁਰੂ ਦੀ ਸ਼ਰਨ ਵਿੱਚ ਮਨਵਾਣੀ ਸਰੀਰ ਕਰਕੇ ਆ ਜਾਏ ਇਹਨਾਂ ਦੇ ਜਿੰਨੇ ਵੀ ਮੋਹ ਮਮਤਾ ਦੇ ਬੰਧ ਤੋੜ ਕੇ ਨਰਾਰੇ ਨਰਾਲਾ ਕਰ ਦਿੰਦੇ ਜਿਵੇਂ ਮੁੰਝ ਚੋਂ ਤੀਰ ਵੱਖਰੀ ਕਰਦੇ ਇਸ ਤਰ੍ਹਾਂ ਉਹ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਬੌੜ ਨਾ ਗਰਭ ਮਝਾਰੀ ਜੀਓ ਬੌੜ ਪੁਨਾ ਵੀ ਉਹਨਾਂ ਨੂੰ ਗਰਭ ਜੋਨੀ ਵਿੱਚ ਨਹੀਂ ਆਉਣਾ ਪੈਂਦਾ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ ਜਿਨ੍ਹਾਂ ਦੇ ਹਿਰਦੇ ਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਗਿਆਨ ਰੂਪੀ ਰਤਨ ਹੀਰੇ ਦਾ ਪ੍ਰਕਾਸ਼ ਹੋ ਗਿਆ ਉਹਨਾਂ ਨੇ ਸਾਰਿਆਂ ਵਿੱਚ ਚੇਤਨ ਦੇਖਿਆ ਉਹਨਾਂ ਦੇ ਮਨ ਵਿੱਚ ਨਿਰੰਕਾਰ ਜੋ ਪਰਮੇਸ਼ਰ ਆਕਾਰ ਤੋਂ ਰਹਿਤ ਵਿਆਪਕ ਹੈ ਉਹ ਵਸ ਗਿਆ ਭਾਵ ਜਰੇ ਜਰੇ ਚ ਉਹਨਾਂ ਨੇ ਉਸ ਜੋਤੀ ਪ੍ਰਕਾਸ਼ ਰੂਪ ਨੂੰ ਦੇਖ ਲਿਆ ਇਹ ਸਾਧ ਸੰਗਤ ਜੀਓ ਸਮੇਂ ਦੇ ਅਨੁਸਾਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰਾਂ ਨੂੰ ਜਿਹਨਾਂ ਵਿਚਾਰਾਂ ਦੁਆਰਾ ਅਗਰ ਅਸੀਂ ਗੁਰਮਤ ਦੇ ਪੰਧਾਹੂ ਬਣ ਕੇ ਚੱਲਾਂਗੇ ਸਾਡੀ ਮੰਜ਼ਿਲ ਨੇੜੇ ਹੋਵੇਗੀ ਇੱਕ ਦਿਨ ਸਾਨੂੰ ਮਕਾਮ ਵੀ ਪ੍ਰਾਪਤ ਹੋ ਜਾਏਗਾ ਜਿੱਥੇ ਜਾਣ ਤੋਂ ਬਾਅਦ ਉਹਨਾਂ ਫੇਰ ਲੌਟਣਾ ਨਹੀਂ ਪੈਂਦਾ ਭਾਵ ਆਵਾਗਮਨ ਮਿਟ ਜਾਂਦਾ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ